ਤੇ ਬੇੜੇ ਉਹਨਾਂ ਦੇ ਪਵਜ਼ਲੋਂ ਪਾਰ ਹੋ ਗਏ ਕਾਮਤੇ ਕਰੋਧ ਵਿੱਚ ਸੜੇ ਹੋਏ ਜੋ ਤਿਹਰਦੇ ਉਹਨਾਂ ਦੇ ਠੰਡੜੇ ਠਾਰ ਹੋ ਗਏ ਰਸਤੇ ਪਾਇਆ ਸੀ ਕੌਡੇ ਜੈ ਰਾਕਸ਼ਾਂ ਨੂੰ ਤੇ ਸੱਜਣ ਠੱਗ ਵਰਗੇ ਸੇਵਾਦਾਰ ਹੋ ਗਏ ਪੜਿਆ ਸੁਣਿਆ ਹੈ ਜਿੰਨਾ ਮਨ ਚੇਤ ਲਾ ਕੇ ਤੇ ਰੋਸ਼ਨ ਵਿੱਚ ਸਾਰੇ ਸੰਸਾਰ ਹੋ ਗਏ ਤੇ ਰੋਸ਼ਨ ਵਿੱਚ ਸਾਰੇ ਸੰਸਾਰ ਹੋ ਗਏ
ਦੰਦੋਤ ਬੰਦਨ ਅਖਬਾਰ ਸਰਬ ਕਲਾ ਸਮਰੱਥ ਬੋਲਾਂ ਦੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ
ਸਹਿਬਾ ਤੇਰੇ ਘਰ ਵਿੱਚੋਂ ਵੇਖਿਆ ਮਿਲਦਾ ਨਮਾਣਿਆਂ ਨੂੰ ਮਾਨ ਸਹਿਬਾ ਤੇਰੇ ਘਰ ਵਿੱਚੋਂ ਵੇਖਿਆ ਮਿਲਦਾ ਨਮਾਣਿਆਂ ਨੂੰ ਮਾਨ
ਹੋ ਕੇ ਮਿਹਰਬਾਨ
ਮੇਰਾ ਵਾਲਿਆ ਝੋਲੀ ਵਿੱਚ ਭਾਰੇ ਨਾਮ ਦਾਨ ਹੋ ਕੇ ਮਿਹਰਬਾਨ ਮੇਰਾ ਵਾਲਿਆ ਝੋਲੀ ਵਿੱਚ ਭਾਰੇ ਨਾਮ ਦਾਨ
ਸਹਿਬਾ ਤੇਰੇ ਘਰ ਵਿੱਚੋਂ ਵੇਖਿਆ ਮਿਲਦਾ ਨਮਾਣਿਆਂ ਨੂੰ ਮਾਨ
ਹੋ ਕੇ ਮਿਹਰਬਾਨ ਮੇਰਾ ਵਾਲਿਆ ਝੋਲੀ ਵਿੱਚ ਪਾਦੇ ਨਾਮ ਦਾਨ ਹੋ ਕੇ ਮਿਹਰਬਾਨ ਮੇਰਾ ਵਾਲਿਆ ਝੋਲੀ ਵਿੱਚ ਪਾਦੇ ਨਾਮ ਦਾਨ
ਪੁੱਤਾਂ ਵਾਂਗੂ ਮੇਰੇ ਪ੍ਰੀਤਮਾ ਰੱਖਦਾ ਹੈ ਭਗਤ ਪਿਆਰੇ ਤੂੰ ਬੱਜਾ ਹੋਇਆ ਵਿੱਚ ਤੂੰ ਪ੍ਰੇਮ ਦੇ ਮੋੜਦਾ ਹੈ ਤਨੇ ਦੇ ਕਿਆਰੇ ਤੂੰ
ਬੱਜਾ ਹੋਇਆ ਵਿੱਚ ਤੂੰ ਪ੍ਰੇਮ ਦੇ ਮੋੜਦਾ ਹੈ ਤਨੇ ਦੇ ਕਿਆਰੇ ਤੂੰ
ਓਏ ਵਾਗੀ ਬਾਣ ਚਾਰ ਕੇ ਤੂੰ ਮੱਝੀਆਂ ਵਾਗੀ ਬਾਣ ਚਾਰ ਕੇ ਤੂੰ ਮੱਝੀਆਂ ਜੱਗ ਤੇ ਵਧਾਇਆ ਉਹਦਾ ਮਾਨ
ਹੋ ਕੇ ਮਿਹਰਬਾਨ ਮੇਰਾ ਵਾਲਿਆ ਝੋਲੀ ਵਿੱਚ ਪਾਦੇ ਨਾਮ ਦਾਨ ਹੋ ਕੇ ਮਿਹਰਬਾਨ ਮੇਰਾ ਵਾਲਿਆ ਝੋਲੀ ਵਿੱਚ ਪਾਦੇ ਨਾਮ ਦਾਨ
ਸੁੰਦਰ ਰਚਾ ਕੇ ਤੀ ਦੇ ਕਾਜ ਨੂੰ ਡੋਲ ਗਿਆ ਵਿੱਚ ਸੀ ਅਖੀਰ ਦੇ ਹੋਏ ਗੇ ਸਹਾਈ ਪ੍ਰਿਤ ਪਾਲਕਾ ਕਾਜ ਤੂੰ ਸਵਾਰੇ ਸੀ ਕਬੀਰ ਦੇ
ਹੋਏ ਗੇ ਸਹਾਈ ਪ੍ਰਿਤ ਪਾਲਕਾ ਕਾਜ ਤੂੰ ਸਵਾਰੇ ਸੀ ਕਬੀਰ ਦੇ
ਲੋਕ ਮੈਂ ਮੰਗਾਉਂਦੇ ਜਾਣ ਉਸ ਦੀ ਲੋਕ ਮੈਂ ਮੰਗਾਉਂਦੇ ਜਾਣ ਉਸ ਦੀ ਕਹਿੰਦੇ ਪਾਰੀ ਪੁਰਖ ਮਹਾਨ
ਹੋ ਕੇ ਮਿਹਰਬਾਨ ਮੇਰਾ ਵਾਲਿਆ ਝੋਲੀ ਵਿੱਚ ਪਾਦੇ ਨਾਮ ਦਾਨ ਹੋ ਕੇ ਮਿਹਰਬਾਨ ਮੇਰਾ ਵਾਲਿਆ ਝੋਲੀ ਵਿੱਚ ਪਾਦੇ ਨਾਮ ਦਾਨ
ਜਨਮਾਂ ਦੀ ਮਲ ਲੱਗੀ ਮਨ ਨੂੰ ਤੂੰ ਪੇਦਾਦਾ ਤੇਰੇ ਨਾਮ ਨਾਲ ਜੀ ਨਾਮ ਦਾ ਖਜ਼ਾਨਾ ਪਟਵਾਰੀ ਨੂੰ ਦੇਖ ਸਭਾ ਕਰੋ ਮਾਲਾ ਮਾਲ ਜੀ
ਨਾਮ ਦਾ ਖਜ਼ਾਨਾ ਪਟਵਾਰੀ ਨੂੰ ਦੇਖ ਸਭਾ ਕਰੋ ਮਾਲਾ ਮਾਲ ਜੀ
ਤਨ ਹੈ वाली दो जहान दे तन है तू वाली दो जहान दे तेरे चरणा तो जावा कुर्बान
होके मेहरबान मेरा वालिया छोली विच पाल नाम दान होके मेहरबान मेरा वालिया छोली विच पाल नाम दान
घर विचों वेखिया सैबा तेरे घर विचों वेखिया मिलदा न माणिया न मान
होके मेहरबान मेरा वालिया छोली विच पा दे नाम दान होके मेहरबान मेरा वालिया छोली विच पा दे नाम
चांदना चांदन आंगन प्रभ जी अंतर चांदना आराधना आराधन निका हर हर नाम आराधना त्यागना त्यागन निका काम क्रोध लोभ त्यागना मांगना मांगन निका हर जस गुरते मांगना जागना जागन निका हर कीर्तन में जागना लगना लागन निका गुर चरणी मन लगना एह बिद तिसे प्राप्ते जाके मस्तक भगना कहो नानक तिस सब किश निका जो प्रभ की सरनागना वकारी लोग भी रात नू जागदे आ चोर भी रात नू जागदे आ चिंता दा मारिया भी रात नू जागदा रोगी भी रात नू जागदे आ पर सब दी बाणी दा फरमान है जागना जागन निका हर कीर्तन में जागना तुहाडा ए जागना सफल है जेड़ा गुरु के कीर्तन विच आप ध्यान जोड़ के बैठे जे साडे तो पहला आप धारना राई मीरी पीरी दे जथे दे कोलों सतगुरु कृपा करे गुरु का हर जा श्रवण कर रहे सी जिन्ना समा मेरे पातशाह होर बख्श कर दे आ देवत्या वांग समाधियां ला के बैठो और ए अरदास जरूर करियो के पातशाह जिथे आप जी दे बचन सानू ए सुन दा सुभाग समा प्राप्त होया उथे आप जी दे बचन सानू किते कमाउण दी भी जाच आ जे गावया सुनिया तिनका हर थाए पावै जिन सतगुर की आग्या सत सत करमानी गावया सुनिया उन्हां दा प्रवान होना जिन्ना गुरु के बचन सुन के ते ओदे उत्ते चलन दी कोशिश कीती सुन उपदेश हिरदे बसावो ते फिर मिलेगा की पातशाह कहिंदे मन इच्छे नानक फल पाओ मुंह मंगियां मरादा उन्हां नूं गुरु दरबार विचों मिल गईयां जेड़े गुरु के बचन सुन के ते ओदे उत्ते चलन दी कोशिश करनगे आओ सब तों पहलां कलगी वाले पातशाह महाराज दी बख्शिश दोहराइए कोई भी रसना वाजी ना रहे सब आई भाई फतेह दे सिमरन नाल जुड़ो और उस सिमरन दे मिले बल विचों दासरियां नूं कुछ बोलन दा बल बख्श करो प्यार साहिब आखो जी वाहेगुरु जी का खालसा
खालसा
वाहेगुरु
वाहेगुरु जी की फतेह।
सियाणे सखती साहब गुरु ग्रंथ साहिब जी दी गल कर रहे सी कि असी केवल ते केवल गुरु ग्रंथ साहिब जी नूं मत्था टेकण तक सीमित रह गए जे किते गुरु महाराज दे बचन असी अपनी जिंदगी विच काई कमाईए साडी जिंदगी च कदी भी कोई तोटा नहीं आएगा ते किसे भी सानू दुख दा सामना नहीं करना पएगा। आ जिहड़ा महान गुरमत समागम प्रबंधक जन हर साल मनाउंदे आ इहदा कारण इक्को ही है के पतत पुणे दी लहर नूं खत्म करके जेड़ा साडे गुरु साहिबाना ने सानू गुरमत गाड़ी राह विखाया ओदे उत्ते चल के ते इस मनुखे जन्म नूं असी सफला कर सकीए। ए जेड़ा मनुखा जन्म आ ना सज्जनो एक परमेश्वर वल्लों सानू इनाम मिलिया जे इहदियां जे कदरां कीमतां नहीं चुकावांगे ना ते फिर 84 दा गेड़ा वेख लो किड्डा कई ते भी टाला कर लो 84 किने वेखी छको छकाओ गां वेखी जाऊगी पर गुरु ग्रंथ साहिब दी बाणी दा फरमान है ਚੁਰਾਸੀ ਲੱਖ ਜੂਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ ਤੇ ਡੰਡੇ ਕਿਹੜੇ ਤੇ ਖਲੋਤਾ ਕਦੇ ਸੋਚਿਆ ਅਖੀਰਲੇ ਡੰਡੇ ਤੇ ਖਲੋਤੇ ਅਖੀਰਲੇ ਤੇ ਕਬੀਰ ਮਾਨਸ ਜਨਮ ਦੁਰਲੰਭ ਹੈ ਇੱਕ ਤੇ ਚੀਜ਼ ਲੱਭ ਜਾਂਦੀ ਹੈ ਨਾ ਇੱਕ ਚੀਜ਼ ਮੁੜ ਕੇ ਲੱਭਦੀ ਨੀ ਕਬੀਰ ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ ਜੋ ਫਲ ਬਣ ਪੱਕ ਪੋਏ ਗਿਰੇ ਬੌਰ ਨਾ ਲਾਗੇ ਡਾਰ ਜਿਹੜਾ ਫਲ ਇੱਕ ਨਾ ਟੁੱਟ ਕੇ ਥੱਲੇ ਡਿੱਗ ਪਿਆ ਨਾ ਮੁੜ ਕੇ ਉਹਨੇ ਟਾਹਣੀ ਨਾਲ ਨਹੀਂ ਚੰਮਣਾ ਗੁਰੂ ਕਿਰਪਾ ਕਰੇ ਅੱਜ ਇਹ ਪਰਮ ਕਰਕੇ ਜਾਓ ਕਿ ਸਾਡੀ ਜ਼ਿੰਦਗੀ ਚ ਕੋਈ ਵੀ ਇਹੋ ਜਿਹਾ ਨਿਭਾਗਾ ਦਿਨ ਨਾ ਆਵੇ ਜਿੱਦਣ ਅਸੀਂ ਅੰਮ੍ਰਿਤ ਵੇਲਾ ਸੌ ਕੇ ਨਿਕਾ ਲਈਏ ਸਤਿ ਸ੍ਰੀ ਅਕਾਲ ਜਿਨ੍ਹਾਂ ਜਕਾਰੇ ਵਿੱਚ ਹਾਜ਼ਰੀ ਭਰੀ ਉਹ ਜਪਿਓ ਜ਼ਰੂਰ ਅੰਮ੍ਰਿਤ ਵੇਲੇ ਜ਼ਰੂਰ ਜਾਗੇ ਆ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਮਹਾਂਪੁਰਸ਼ੋ ਖਾਲਸੇ ਦਾ ਰਾਜ ਕਦੋਂ ਆਏਗਾ ਖਾਲਸੇ ਦਾ ਉਹਨਾਂ ਆਖਿਆ ਜਦੋਂ 2:30 ਵਜੇ ਖਾਲਸਾ ਉੱਠ ਕੇ ਨਲਕਿਆਂ ਤੇ ਇਸ਼ਨਾਨ ਕਰਕੇ ਉਦੋਂ ਨਲਕੇ ਹੋਇਆ ਕਰਦੇ ਸੀ ਜਦੋਂ 2:30 ਵਜੇ ਖਾਲਸਾ ਉੱਠ ਕੇ ਨਲਕਿਆਂ ਤੇ ਇਸ਼ਨਾਨ ਕਰਕੇ 4 ਵਜੇ ਸਮਾਧੀ ਲਾ ਕੇ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੋਏਗਾ ਨਾ ਸਮਝ ਲਓ ਵੀ ਖਾਲਸੇ ਦਾ ਰਾਜ ਆ ਗਿਆ ਅੱਜ ਇਹ ਪਰਨ ਕਰਕੇ ਜਾਇਓ ਪ੍ਰਿੰਸੀਪਲ ਸਤਬੀਰ ਸਿੰਘ ਜੀ ਕਿਹਾ ਕਰਦੇ ਸੀ ਮੇਰੀ ਮਾਂ ਉਹਨਾਂ ਚਿਰ ਕਿਸੇ ਵੀ ਨੂੰ ਪਰਿਵਾਰ ਦੇ ਮੈਂਬਰ ਨੂੰ ਜਲ ਪਾਣੀ ਛਕਣ ਨੂੰ ਨਹੀਂ ਸੀ ਦਿਆ ਕਰਦੀ ਜਿੰਨਾ ਚਿਰ ਪਰਿਵਾਰ ਦੇ ਸਾਰੇ ਮੈਂਬਰ ਬਹਿ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਸੀ ਕਰ ਲੈਂਦੇ ਭਾਵੇਂ ਘਰ ਵਿੱਚ ਪ੍ਰਾਹੁਣਾ ਵੀ ਕਿਉਂ ਨਾ ਆਵੇ ਉਹ ਆਉਂਦੀ ਸੀ ਅੰਮ੍ਰਿਤ ਵੇਲੇ 2 ਬੰਦੇ ਸੌਂਦੇ ਆ ਇੱਕ ਤੇ ਰੋਗੀ ਉਹ ਅੰਮ੍ਰਿਤ ਵੇਲੇ ਕਦੇ ਵੀ ਨਹੀਂ ਜਾਗੇਗਾ ਤੇ ਦੂਜਾ ਨਾਸਤਕ ਬੰਦਾ ਜਿਹੜਾ ਰੱਬ ਦੀ ਹੋਂਦ ਨੂੰ ਮੰਨਦਾ ਹੀ ਨਹੀਂ ਗਾ ਉਹ ਵੀ ਕਦੇ ਅੰਮ੍ਰਿਤ ਨਹੀਂ ਜਾਗੇਗਾ ਤੰਦਰੁਸਤ ਬੰਦਾ ਤੇ ਅੰਮ੍ਰਿਤ ਵੇਲੇ ਕਦੇ ਵੀ ਨਹੀਂ ਸੌਂਦਾ ਅੱਜ ਇਹ ਪਰਨ ਕਰੋ ਭਗਤ ਕਬੀਰ ਜੀ ਕਹਿੰਦੇ ਕਬੀਰ ਇਹ ਘੜੀ ਅੱਧੀ ਘੜੀ ਇੱਕ ਘੜੀ 24 ਮਿੰਟਾਂ ਦੀ ਹੁੰਦੀ ਆ ਅੱਧੀ 12 ਦੀ ਜੇ ਤੂੰ 24 ਮਿੰਟ ਬਹਿ ਕੇ ਵਾਹਿਗੁਰੂ ਨਹੀਂ ਨਾ ਬੋਲ ਸਕਦਾ ਤੇ ਤੂੰ ਮਨੁੱਖ 12 ਮਿੰਟ ਹੀ ਬੋਲਣਾ ਕਬੀਰ ਇਹ ਘੜੀ ਆਧੀ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਉਹ ਜੇ ਤੂੰ 12 ਮਿੰਟ ਵੀ ਟੇਕੇ ਨਹੀਂ ਬਹਿ ਸਕਦਾ ਤੇ 6 ਮਿੰਟ ਹੀ ਚੌਂਕੜਾ ਲਾ ਲਾ ਇੱਕ ਨਾ ਮੈਂ ਪ੍ਰਮਾਣ ਦਿੱਤਾ ਤੇ ਇੱਕ ਬਜ਼ੁਰਗ ਮੈਨੂੰ ਕਹਿਣ ਲੱਗਿਆ ਗਿਆਨੀ ਜੀ ਤੁਸੀਂ ਗਲਤ ਬੋਲ ਗਏ ਜਿਹੜੀ ਇੱਕ ਘੜੀ ਹੁੰਦੀ ਉਹ 2.5 ਮਿੰਟਾਂ ਦੀ ਹੁੰਦੀ ਮੈਂ ਕਿਹਾ ਇਹ ਮਿੰਟ ਹੀ ਗਿਣਦਾ ਰਿਹਾ ਜੋ ਇਹਨੂੰ ਕਿਹਾ ਇਹਨੇ ਉਹ ਤੇ ਅਮਲ ਨਹੀਂ ਕੀਤਾ ਤੇ ਸ਼ਾਇਦ 6 ਮਿੰਟ ਵੀ ਨਾ ਬੈਠਾ ਹੋਵੇ ਗੁਰੂ ਕਿਰਪਾ ਕਰੇ ਇਹ ਪ੍ਰਮਾਣ ਜਿਹੜੇ ਸਾਡੀ ਜ਼ਿੰਦਗੀ ਨੂੰ ਸੁਧਾਰਨ ਵਾਸਤੇ ਜਦੋਂ ਤੂੰ 6 ਮਿੰਟ ਬਹਿਗਾ 12 ਮਿੰਟ 24 ਮਿੰਟ ਘੰਟਾ 2 ਘੰਟੇ ਫਿਰ ਤੇਰਾ ਮਨ ਸਿਮਰਨ ਕਰ ਕਰਕੇ ਇਹਨਾਂ ਨਾਮ ਵਿੱਚ ਭੇਜੇਗਾ ਵੀ ਤੈਨੂੰ ਐ ਲੱਗੂ ਵੀ ਮੈਂ ਜਿਸ ਤਰ੍ਹਾਂ ਹਰ ਟਾਈਮ ਸੰਗਤ ਵਿੱਚ ਨਾਮ ਜਪ ਰਿਹਾ ਗੁਰੂ ਕਿਰਪਾ ਕਰੇ ਜਿਹੜਾ ਸਵੇਰ ਤੋਂ ਬੰਦਾ ਸ਼ਾਮ ਤੱਕ ਭੱਜ ਦੌੜ ਕਰਦਾ ਉਹ ਕਾਹਦੇ ਵਾਸਤੇ ਕਰਦਾ ਹਰ ਮਨੁੱਖ ਤੇ ਸੁੱਖ ਦੀ ਭਾਲ ਵਿੱਚ ਹਨ ਤੇ ਸੱਜਣੋ ਅਸੀਂ ਸੁੱਖ ਕਿੱਥੋਂ ਲੱਭਦੇ ਹਾਂ ਅਸੀਂ ਇਹਨੇ ਬਹੁਤ ਸਾਰਾ ਧਨ ਇਕੱਠਾ ਕਰ ਲਈਏ ਬੱਚੇ ਸਾਡੇ ਆਈਲੈਟਸ ਕਰਕੇ ਸਿੱਧਾ ਕੈਨੇਡਾ ਚਲੇ ਜਾਣ ਤੇ ਅਸੀਂ ਸਨੀ ਸੌਖੇ ਹੋ ਜਾਵਾਂਗੇ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫਰਮਾਨ ਹੈ ਸੁੱਖ ਨਾ ਹੀ ਬਹੁਤੇ ਧਨ ਖਾਟੇ ਸੁੱਖ ਨਾ ਹੀ ਪੇਖੇ ਨਿਰਤ ਨਾਟੇ ਸੁੱਖ ਨਾ ਹੀ ਬਹੁ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਸਾਰੇ ਸੁੱਖ ਜਿਹੜੇ ਉਹ ਪਰਮੇਸ਼ਰ ਦੇ ਨਾਮ ਵਿੱਚ ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਪਾਤਸ਼ਾਹ ਕਹਿੰਦੇ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ ਤਨ ਧਨ ਹੋਸੀ ਛਾਰ ਜਾਣੇ ਕੋਏ ਜਨ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਓਛੀਆਂ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਜਿਤਨਾ ਕੰਜੂਸ ਬੰਦੇ ਦਾ ਜੋੜਿਆ ਹੋਇਆ ਧਨ ਉਹਦੇ ਕਿਸੇ ਕੰਮ ਨਹੀਂ ਆਉਂਦਾ। ਮਹਾਰਾਜ ਕਹਿੰਦੇ ਆ ਨਾਮ ਤੋਂ ਬਿਨਾ ਸਾਡੇ ਕੀਤੇ ਕਾਰ ਵਿਹਾਰ ਜਿਹੜੇ ਉਹ ਵਿਅਰਥ ਜਾਣਗੇ ਵਿਅਰਥ। ਜੇ ਮਨੁੱਖ ਤੂੰ ਨਾਮ ਨਾ ਜਪਦਾ ਤੇ ਗੁਰਬਾਣੀ ਸਾਨੂੰ ਇਹ ਸਿੱਖਿਆ ਦੇ ਰਹੀ ਵੀ ਤੇਰੋਂ ਤੇ ਤੋਂ ਫਿਰ ਪਸ਼ੂ ਚੰਗਾ, ਪਸ਼ੂ ਮਿਲਹੇ ਚੰਗਿਆਈਆਂ ਖੜ ਖਾਵੇ ਹੈ ਅੰਮ੍ਰਿਤ ਦੇ। ਤੇਰੇ ਤੋਂ ਪਸ਼ੂ ਚੰਗਾ ਜਿਹੜਾ ਪਰਾਲੀ ਖਾ ਕੇ ਤੇ ਅੰਮ੍ਰਿਤ ਵਰਗਾ ਦੁੱਧ ਦਿੰਦਾ। ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਤੇਰੇ ਤੋਂ ਤੇ ਪਸ਼ੂ ਚੰਗਾ ਇਹਦੇ ਮਰਨ ਤੋਂ ਬਾਅਦ ਵੀ ਉਹਦੇ ਹੱਡ ਤੇ ਚੰਮ ਵੀ ਕੰਮ ਆਉਂਦਾ। ਅਤ ਸੁੰਦਰ ਕੁਲੀਨ ਚਤਰ, ਮਹਾਰਾਜ ਕਹਿੰਦੇ ਬੜਾ ਸੋਹਣਾ ਹੋਵੇ ਮੁੱਖੋਂ ਗਿਆਨੀਆਂ ਵਾਲੀਆਂ ਗੱਲਾਂ ਵੀ ਕਰਦਾ ਹੋਵੇ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ।
ਨਾਮ ਬਾਣੀ ਦੀ ਜਿੱਥੇ ਨਾ ਹੋਏ ਵਰਖਾ, ਸੁੱਕੇ ਸੜੇ ਹਿਰਦੇ ਪਿਆ ਬਾਣ ਰਹਿੰਦੇ, ਜਿੱਥੇ ਬਸੰਤ ਨਾ ਪਾਏ ਫੇਰਾ, ਨਾ ਉਹ ਗੁੱਲ ਨਾ ਗੁੱਲ ਅਸਥਾਨ ਰਹਿੰਦੇ, ਪਾਣੀ ਮੁੱਕ ਜਾ ਜਿੰਨਾ ਸਰੋਵਰਾਂ ਚੋਂ, ਉਹਨਾਂ ਮੱਛੀਆਂ ਦੇ ਨਹੀਂ ਪਰਾਣ ਰਹਿੰਦੇ, ਜਿਹੜੇ ਨਾਮ ਨੀ ਜਪਦੇ ਖਾਲਸਾ ਜੀ ਉਹ ਬੰਦੇ ਜਿਉਂਦੇ ਹੀ ਮੋਇਆ ਸਮਾਣ ਰਹਿੰਦੇ, ਉਹ ਬੰਦੇ ਜਿਉਂਦੇ ਹੀ ਮੋਇਆ ਸਮਾਣ ਰਹਿੰਦੇ।
ਅੱਜ ਉਸ ਮਹਾਂਪੁਰਸ਼ ਦਾ ਦਿਹਾੜਾ ਹੈ ਜਿਨ੍ਹੇ ਬੜੀ ਲੰਮੀ ਘਾਲਣਾ ਘਾਲੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਛੇਆਂ ਗੁਰੂਆਂ ਦੇ ਦਰਸ਼ਨ ਕੀਤੇ, ਪੰਜਾਂ ਗੁਰੂਆਂ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ, ਪਰ ਆਪ ਗੁਰੂ ਬਣਨ ਦੀ ਉਹਨਾਂ ਨੇ ਇੱਛਾ ਹੀ ਨਹੀਂ ਜ਼ਾਹਰ ਕੀਤੀ। ਪੰਜ ਸਰੋਵਰ ਅੰਮ੍ਰਿਤਸਰ ਦੇ ਪੰਜਾਂ ਦਾ ਟੱਪ ਬਾਬਾ ਬੁੱਢਾ ਸਾਹਿਬ ਜੀ ਨੇ ਲਾਇਆ। ਅੱਜ ਉਹਨਾਂ ਦਾ ਜੋ ਬਰਸੀ ਦਾ ਸਲਾਨਾ ਜੋੜ ਮੇਲਾ ਅਰਦਾਸ ਦੀ ਧਰਤੀ ਤੇ ਬਾਬਾ ਬੁੱਢਾ ਸਾਹਿਬ ਜੀ ਅੱਜ ਦੇ ਦਿਨ ਇਸ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਤੇ ਸੱਚਖੰਡ ਬਰਾਜੇ ਸਨ। ਆਓ ਮੈਂ ਉਹਨਾਂ ਦੀ ਗੱਲ ਕਰਾਂ ਜਿਨ੍ਹਾਂ ਨੇ 125 ਵਰੇ ਮਨੁੱਖਾ ਦੇਹੀ ਵਿੱਚ ਗੁਜ਼ਾਰੇ ਤੇ 113 ਵਰੇ ਗੁਰੂ ਘਰ ਦੀ ਸੇਵਾ ਕੀਤੀ। ਅੰਤ ਸਮਾਂ ਆਇਆ, ਜਿੰਦ ਕਦੇ ਟਹਿਕਦੀ ਹੈ ਕਦੇ ਸਹਿਕਦੀ ਹੈ, ਕਦੇ ਸਾਹ ਆਉਂਦਾ ਕਦੇ ਰੁਕਦਾ, ਕਦੇ ਅੱਖ ਖੁੱਲਦੀ ਹੈ ਕਦੇ ਮਿਟਦੀ ਹੈ, ਮੌਤ ਲਾੜਾ ਸਾਹਮਣੇ ਖਲੋਤਾ। ਜ਼ਿੰਦਗੀ ਦਾ ਮੁੱਖ ਚੁੱਕਾ ਭੇਦ ਜਾਣ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਯਾਦ ਕੀਤਾ ਕਿ ਜਾਂਦੀ ਜਿੰਦ ਦੇ ਜਾਂਦੀ ਧੀ ਦੇ ਬਾਬਲ ਸਿਰ ਤੇ ਹੱਥ ਰੱਖਦੇ ਇੱਜ਼ਤ ਬਣ ਜੇ। ਬਾਬਾ ਬੁੱਢਾ ਸਾਹਿਬ ਜੀ ਨੇ ਅੰਤ ਸਮੇਂ ਛੇਵੇਂ ਪਾਤਸ਼ਾਹ ਨੂੰ ਯਾਦ ਕੀਤਾ। ਉਹਨਾਂ ਦਾ ਯਾਦ ਕਰਨ ਦਾ ਢੰਗ, ਬਿਰਹੋਂ ਦਾ ਢੰਗ, ਨੈਣਾਂ ਵਿੱਚ ਨੀਰ ਲਿਆ ਕੇ ਬਾਬਾ ਬੁੱਢਾ ਸਾਹਿਬ ਜੀ ਅੰਤ ਸਮੇਂ ਛੇਵੇਂ ਪਾਤਸ਼ਾਹ ਨੂੰ ਕਿਤਨਾ ਯਾਦ ਕਰ ਰਹੇ ਆ, ਉਹ ਲੈਣਾ ਤੁਹਾਡੇ ਸਾਹਮਣੇ ਇੰਜ ਬਿਆਨ ਕੀਤੀਆਂ ਜਾ
ਰਹੀਆਂ ਸਾਨੂੰ ਬਖਸ਼ੀ ਬਖਸ਼ਣ ਹਾਰਿਆ ਜੇ ਹੋਈ ਕੋਈ ਤਕਸੀਰ ਹੈ।
ਲਾਪ ਹੈ ਜਾਂ ਬਿਰਹਿੜਾ ਹੈ ਕੁਝ ਤਾਂ ਗੁਣਗੁਣਾਰਿਆ, ਮੀਲਾ
ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨ ਬੀੜ ਵੱਧ ਚੁੱਕੀ ਸੀ ਨਾ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਸਿੱਖੋ ਕੋਈ ਪਵਿੱਤਰ ਸੀਸ ਲੈ ਕੇ ਆਓ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਰਨਾ। ਮਹਾਰਾਜ ਤੁਹਾਡਾ ਸੀਸ ਬਹੁਤ ਪਵਿੱਤਰ ਆ। ਤੇ ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਸਿੱਖੋ ਸਾਡਾ ਓਨਾ ਸੀਸ ਪਵਿੱਤਰ ਨਹੀਂ,
ਵਾਹਿਗੁਰੂ,
ਜਿੰਨੀ ਇਹ ਬਾਣੀ ਪਵਿੱਤਰ ਹੈ।
ਵਾਹ ਵਾਹ।
ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਗਿਆ। ਬਾਬਾ ਬੁੱਢਾ ਸਾਹਿਬ ਨੇ ਆਖਿਆ, ਗੁਰੂ ਸਾਹਿਬ ਜੀ ਤੁਹਾਡਾ ਸੀਸ ਬਹੁਤ ਪਵਿੱਤਰ ਹੈ। ਤੇ ਧੰਨ ਗੁਰੂ ਅਰਜਨ ਸਾਹਿਬ ਸੇਵਕ ਨੂੰ ਕਿੰਨਾ ਮਾਣ ਦੇ ਰਹੇ ਆ, ਬਾਬਾ ਜੀ ਸਾਡੇ ਸੀਸ ਨਾਲੋਂ ਤੁਹਾਡਾ ਸੀਸ ਜ਼ਿਆਦਾ ਪਵਿੱਤਰ, ਕਿਉਂਕਿ ਤੁਹਾਡਾ ਸੀਸ ਚਾਰ ਗੁਰੂ ਸਾਹਿਬਾਨਾਂ ਦੇ ਚਰਨਾਂ ਨੂੰ ਲੱਗ ਚੁੱਕਾ, ਇਸ ਕਰਕੇ ਸਾਡੇ ਸੀਸ ਨਾਲੋਂ ਤੁਹਾਡਾ ਸੀਸ ਜ਼ਿਆਦਾ ਪਵਿੱਤਰ। ਇਹ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਚੌਰ ਸਾਹਿਬ ਆਪ ਗੁਰੂ ਗ੍ਰੰਥ ਸਾਹਿਬ ਤੇ ਕਰਦੇ ਗਏ, ਸਵਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਬਾ ਬੁੱਢਾ ਜੀ ਦੇ ਸੀਸ ਉੱਤੇ ਦਿੱਤਾ। ਸਾਰੀ ਰਾਤ ਧੰਨ ਗੁਰੂ ਅਰਜਨ ਸਾਹਿਬ ਸੋਚਦੇ ਰਹੇ ਵੀ ਇਸ ਮਹਾਨ ਪਵਿੱਤਰ ਗ੍ਰੰਥ ਦਾ ਸਵੇਰੇ ਗ੍ਰੰਥ ਹੀ ਕਿਹਨੂੰ ਥਾਪਣਾ। ਤੇ ਸਾਰੀ ਰਾਤ ਸੋਚਣ ਤੋਂ ਬਾਅਦ ਧੰਨ ਗੁਰੂ ਅਰਜਨ ਸਾਹਿਬ ਦੀ ਸੋਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਗਈ। ਜੋ ਇਤਿਹਾਸਕ ਵਚਨ ਆਉਂਦੇ ਹਨ, ਬੁੱਢਾ ਸਾਹਿਬ ਅਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ ਅਦਬ ਸੰਗ ਗ੍ਰੰਥ ਤਬ ਖੋਲਾ ਲਿਹੇ ਆਵਾਜ਼ ਬੁੱਢਾ ਮੁਖ ਬੋਲਾ ਸੂਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਪਹਿਲਾ ਹੁਕਮਨਾਮਾ ਜਦੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ, ਬਾਬਾ ਬੁੱਢਾ ਸਾਹਿਬ ਜੀ ਨੇ ਇਹ ਲਿਆ ਸੀ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਬਾਬਾ ਜੀ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਰਾਤ ਨੂੰ ਸੁਖਾਸਨ ਕਰਨਾ ਨਾ, ਉਹ ਜਗ੍ਹਾ ਵੀ ਤੁਸੀਂ ਨਿਯੁਕਤ ਕਰਨੀ ਹੈ। ਇਹ ਡਿਊਟੀ ਵੀ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਲਾਈ ਗਈ। ਤੇ ਬਾਬਾ ਬੁੱਢਾ ਸਾਹਿਬ ਨੇ ਜਿੱਥੇ ਗੁਰੂ ਗ੍ਰੰਥ ਜਿੱਥੇ ਗੁਰੂ ਅਰਜਨ ਸਾਹਿਬ ਜੀ ਜਿਸ ਪਲੰਘੇ ਤੇ ਪਿਆ ਕਰਦੇ ਸੀ ਨਾ, ਉਹਦੇ ਲਾਗੇ ਇੱਕ ਹੋਰ ਪਲੰਘਾ ਗੁਰੂ ਗ੍ਰੰਥ ਸਾਹਿਬ ਵਾਸਤੇ ਡਾਹਤਾ। ਤੇ ਜਦੋਂ ਧੰਨ ਗੁਰੂ ਅਰਜਨ ਸਾਹਿਬ ਸ਼ਾਮ ਨੂੰ ਮੌਕਾ ਵੇਖਣ ਆਏ ਤੇ ਕਹਿਣ ਲੱਗੇ, ਬਾਬਾ ਜੀ ਆ ਸਾਡੇ ਵਾਲਾ ਪਲੰਘਾ ਚੁੱਕ ਦਿਓ, ਮਹਾਰਾਜ ਤੁਸੀਂ ਆਰਾਮ ਕਿੱਥੇ ਕਰੋਗੇ? ਸਤਿਗੁਰੂ ਕਹਿਣ ਲੱਗੇ, ਹੁਣ ਅਸੀਂ ਮੰਜੇ ਤੇ ਆਰਾਮ ਨਹੀਂ ਕਰਾਂਗੇ, ਅਸੀਂ ਬਰਾਬਰੀ ਨਹੀਂ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੀ, ਅਸੀਂ ਤੇ ਭੁੰਜੇ ਸੋਵਾਂਗੇ ਭੁੰਜੇ।
ਵਾਹਿਗੁਰੂ ਵਾਹਿਗੁਰੂ।
ਅੱਜ ਕੰਮ ਉਲਟ ਹੋ ਗਿਆ, ਮੈਂ ਵੇਖਿਆ ਵਿਆਹਾਂ ਸ਼ਾਦੀਆਂ ਚ ਸੂਝਵਾਨ ਸਿੱਖ ਤੇ ਉੱਪਰ ਮਹਾਰਾਜ ਦੇ ਤਖ਼ਤ ਜਿਸ ਤਰ੍ਹਾਂ ਆਪ ਜੀ ਨੇ ਸੁੰਦਰ ਸਜਾਇਆ, ਇਸ ਤਰ੍ਹਾਂ ਪ੍ਰਕਾਸ਼ ਕਰਦੇ ਬਹੁਤੇ, ਜਿਨ੍ਹਾਂ ਨੂੰ ਬੈਂਚ ਨਹੀਂ ਲੱਭਦਾ ਉਹ ਥੱਲੇ ਹੀ ਕਰਦਣ ਕੋਈ ਗਨਾਹ ਨਹੀਂ, ਸੁੱਚੀਆਂ ਚਾਦਰਾਂ ਲੈ ਕੇ, ਪਰ ਆਪ ਨਾ ਬੈਡਾਂ ਤੇ ਚੜ ਕੇ ਸੌਣ। ਉਲਟ ਕੰਮ ਹੋ ਗਿਆ, ਆਪ ਬੈਡਾਂ ਤੇ ਚੜ ਕੇ ਸੌ ਜਾਂਦੇ ਆ। ਇੱਕ ਨਵੀਂ ਬਿਮਾਰੀ ਤੁਲ ਪਈ ਆ, ਗੁਰੂ ਕਿਰਪਾ ਕਰੇ ਗੱਲਾਂ ਸਾਨੂੰ ਸੱਜਣਾ ਦੁੱਖ ਨਾ ਕਹਿਣੀਆਂ ਪੈਂਦੀਆਂ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਹਦੇ ਸੀ, ਛੱਤੀਸਗੜ੍ਹ ਵੱਲੇ ਗਏ, ਉਹਨਾਂ ਮਨਾਇਆ, ਹਜ਼ਾਰਾਂ ਨੀ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਸਨ। ਤੇ ਤੁਸੀਂ ਸੁਣ ਕੇ ਹੈਰਾਨ ਰਹੋਗੇ ਵੀ ਮੈਂ ਨਾ ਉਸ ਪੰਡਾਲ ਦੇ ਵਿੱਚ ਘੱਟ ਤੋਂ ਘੱਟ 350 ਦੇ ਕਰੀਬ ਕੁਰਸੀ ਲੱਗੀ ਸੀ। ਇਹ ਨਹੀਂ ਸੀ ਕਹਿ ਸਕਦੇ ਵੀ ਅਸੀਂ ਇੱਥੇ ਗੁਰਮਤਿ ਸਮਾਗਮ ਚ ਬੈਠੇ ਕਿ ਕਿਸੇ ਪੈਲਸ ਚ ਬੈਠੇ। ਉੱਥੇ ਮੈਨੂੰ ਫਿਰ ਗੱਲ ਕਹਿਣੀ ਵੀ ਮੈਂ ਕਿਹਾ, ਜਿਹੜੇ ਤੁਸੀਂ ਸਾਰੇ ਕੁਰਸੀਆਂ ਤੇ ਚੜ ਕੇ ਬਹਿ ਗਏ ਜੇ ਨਾ, ਤੁਹਾਡੇ ਗੋਡੇ ਸਾਰਿਆਂ ਦੇ ਦਰਦ ਨਹੀਂ ਕਰਦੇ? ਤੁਸੀਂ ਜਾਣ ਬੁੱਝ ਕੇ ਗੁਰੂ ਦੀ ਬਰਾਬਰੀ ਕਰੇ ਜੀ, ਆਪਣੇ ਮਨ ਵਿੱਚੋਂ ਭਾਉ ਖਤਮ ਕਰਕੇ ਇਹਦਾ ਲੋਖਾ ਲੇਖਾ ਜੋਖਾ ਤੁਹਾਨੂੰ ਦੇਣਾ ਪੈਣਾ ਜੀ। ਛੋਟੀ ਜੀ ਘਟਨਾ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਮੇਂ ਦੀ ਹੈ, ਜੇ ਤੁਸੀਂ ਗੌਹ ਦੇ ਨਾਲ ਸੁਣ ਲੋਗੇ ਨਾ ਤੇ ਗੁਰੂ ਦੀ ਬਰਾਬਰੀ ਕਦੇ ਭੁੱਲ ਕੇ ਵੀ ਨਹੀਂ ਕਰੋਗੇ। ਦੂਸਰੇ ਪਾਤਸ਼ਾਹ ਮਹਾਰਾਜ ਬਿਆਸ ਦਰਿਆ ਪਾਰ ਕਰਕੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਮਾਲਵੇ ਚ ਹੁੰਦੇ ਹੋਏ, ਸੁਲਤਾਨਪੁਰ ਲੋਧੀ ਤੋਂ ਹੁੰਦੇ ਹੋਏ ਮਹਾਰਾਜ ਹਰੀ ਕੇ ਨਗਰ ਪਹੁੰਚੇ। ਤੇ ਹਰੀਕੇ ਦੀਆਂ ਸੰਗਤਾਂ ਸਤਿਗੁਰੂ ਨੂੰ ਉਡੀਕ ਰਹੀਆਂ ਸਨ। ਸੁੰਦਰ ਪਲੰਘਾ ਡੱਠਾ ਸੀ ਮਹਾਰਾਜ ਵਾਸਤੇ, ਸੰਗਤਾਂ ਭੁੰਜੇ ਬਿਰਾਜਮਾਨ ਸਨ। ਸਤਿਗੁਰੂ ਆ ਕੇ ਪਲੰਘੇ ਤੇ ਸੱਜ ਗਏ। ਹਰੀਕੇ ਪਿੰਡ ਦੇ ਰਹਿਣ ਵਾਲਾ ਚੌਧਰੀ ਬਖਤਾਵਰ, ਬੜਾ ਵੱਡਾ ਧਨਾੜ ਤੇ ਬਹੁਤ ਵੱਡਾ ਹੰਕਾਰੀ, ਉਹਨੂੰ ਪਤਾ ਲੱਗਾ ਤੇ ਉਹ ਵੀ ਆ ਗਿਆ ਤੇ ਆ ਕੇ ਗੁਰੂ ਸਾਹਿਬ ਨੂੰ ਉਹਨੇ ਮੱਥਾ ਹੀ ਨਹੀਂ ਟੇਕਿਆ ਤੇ ਮਹਾਰਾਜ ਦੇ ਪਲੰਘੇ ਤੇ ਸਰਾਣੇ ਵਾਲੇ ਬੰਨੇ ਚੜ ਕੇ ਬਹਿ ਗਿਆ। ਸਰਾਣੇ ਵਾਲੇ ਬੰਨੇ ਜਦੋਂ ਸੰਗਤਾਂ ਨੇ ਵੇਖਿਆ ਤੇ ਬੜਾ ਬੁਰਾ ਮਨਾਇਆ, ਕਿਸੇ ਨੇ ਕਵਾਏ ਜਦੋਂ ਨਾ ਤੇ ਚੌਧਰੀ ਉੱਠ ਕੇ ਚਲਾ ਗਿਆ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਕਿੱਡਾ ਮੂਰਖ ਬੰਦਾ, ਲਾਗੇ ਮੂੜਾ ਡਿੱਠਾ, ਵੀ ਜੇ ਤੂੰ ਪਿੰਡ ਦਾ ਚੌਧਰੀ ਆ, ਤੂੰ ਧਨਾੜ ਆ ਤੇ ਲਾਗੇ ਮੂੜੇ ਤੇ ਬਹਿ ਜਾ। ਮਹਾਰਾਜ ਤੁਹਾਡੀ ਤੇ ਇਹਨੇ ਜਰਾਜਨੀ ਵੀ ਪ੍ਰਵਾਹ ਨਹੀਂ ਕੀਤੀ ਤੇ ਸੁਭਾਵਕ ਬਚਨ ਦੂਸਰੇ ਪਾਤਸ਼ਾਹ ਦੇ ਮਖਾਰ ਬਿੰਦੂ ਵਿੱਚੋਂ ਨਿਕਲੇ, ਪਲੰਘ ਪੰਘੂੜਾ ਕਛੂ ਨਾ ਰਹੋ, ਅਬ ਤੇ ਇਨਕੋ ਸਭ ਕੁਛ ਦੇਹੋ, ਕਰਨ ਬਿਅਬਦੀ ਬੜਿਆਂ ਕੇਰੀ, ਨਾਸ ਦੇਤ ਕਰ ਬੜਿਓ ਬਡੇਰੀ, ਬੜਿਓ ਸਿਉ ਠਾਨੇ ਸਨਮਾਨਾ, ਸੋ ਜਾਨੋ ਉਹ ਹੋਏ ਮਹਾਨ
ਹੋਏ ਮਹਾਨ।
ਮਹਾਰਾਜ ਕਹਿੰਦੇ ਪਲੰਘ ਪੰਘੂੜਾ ਕਛੂ ਨਾ ਰਹੋ, ਸਿੱਖੋ ਨਾ ਤੇ ਇਹਦੇ ਹੁਣ ਪਲੰਘ ਰਹਿਣਗੇ ਤੇ ਨਾ ਇਹਦੇ ਪੰਘੂੜੇ ਰਹਿਣਗੇ, ਅਬ ਤੇ ਇਨਕੋ ਸਭ ਕੁਛ ਦਹਿਓ, ਦਹਿਓ ਅੱਗ ਦਾ ਨਾ ਹੁੰਦਾ, ਅੱਜ ਤੋਂ ਬਾਅਦ ਸਭ ਕੁਛ ਦਾ ਅੱਗ ਵੀ ਸੜ ਗਿਆ। ਕਰਨ ਬਿਅਬਦੀ ਬੜਿਆਂ ਕੇਰੀ, ਜਿਹੜੇ ਵੱਡਿਆਂ ਦੀ ਬਿਅਬਦੀ ਕਰਨਗੇ, ਆਪਣੇ ਮਾਪਿਆਂ ਦਾ ਅਪਮਾਨ ਕਰਨਗੇ। ਯਾਦ ਰੱਖਿਓ ਜਦ ਅਸੀਂ ਛੋਟੇ ਸਾਂ ਅਸੀਂ ਵੇਹਦੇ ਰਹੇ ਹਾਂ ਵੀ ਜੇ ਕਿਸੇ ਘੋੜੀ ਤੇ ਚੜ ਕੇ ਰਾਹੀ ਨੇ ਲੰਘਣਾ ਨਾ, ਚਾਰ ਬਜ਼ੁਰਗ ਬੈਠੇ ਹੁੰਦੇ ਸੀ ਨਾ ਤੇ ਉਹ ਰਾਹੀ ਘੋੜੀ ਤੋਂ ਉਤਰ ਜਾਇਆ ਕਰਦਾ ਸੀ ਵੀ ਸਾਹਮਣੇ ਸਾਡੇ ਬਜ਼ੁਰਗ ਬੈਠੇ ਆ, ਇਹਨਾਂ ਦੇ ਸਾਹਮਣੇ ਘੋੜੀ ਤੇ ਚੜ ਕੇ ਨਹੀਂ ਲੰਘਣੀ, ਇਹਨਾਂ ਦੀ ਜਿੱਤ ਕਰਨੀ ਹੈ। ਬਰਾਤਾਂ ਜਾਣੀਆਂ, ਬਜ਼ੁਰਗ ਅੱਗੇ ਹੋਣੇ ਤੇ ਨੌਜਵਾਨ ਬੱਚੇ ਪਿੱਛੇ ਹੋਣੇ। ਹੁਣ ਬਜ਼ੁਰਗ ਪਿੱਛੇ ਹੁੰਦੇ, ਨੌਜਵਾਨ ਬੱਚੇ ਅੱਗੇ ਹੁੰਦੇ ਆ। ਵੱਡਾ ਗੱਲ ਕਰਿਆ ਕਰਦਾ ਸੀ, ਛੋਟਾ ਉਹਦੀ ਗੱਲ ਨੂੰ ਕਦੇ ਵੀ ਕੱਟਿਆ ਨਹੀਂ ਸੀ ਕਰਦਾ ਵੀ ਸਾਡੇ ਵੱਡਿਆਂ ਦੇ ਬੋਲ ਆ, ਇਹਨਾਂ ਦੀ ਇਹਨਾਂ ਦੇ ਵਿੱਚ ਅਸੀਂ ਦਖਲ ਅੰਦਾਜ਼ੀ ਨਹੀਂ ਕਰਨੀ। ਹੁਣ ਮੈਂ ਵੇਖਿਆ ਬਹੁਤੇ ਜਿਹਨਾਂ ਨੂੰ ਗੁਰਮਤ ਦੀ ਸੂਝ ਬੂਝ ਨਹੀਂ, ਆਂਦੇ ਬੁੱਢਿਆ ਤੈਨੂੰ ਕੀ ਪਤਾ, ਤੇਰਾ ਜ਼ਮਾਨਾ ਗਿਆ, ਹੁਣ ਤੇ ਪੜ੍ਹਾਈ ਲਿਖਾਈ ਦਾ ਜ਼ਮਾਨਾ ਆ ਗਿਆ। ਪਰ ਪਤਾ ਨਹੀਂ ਵੀ ਜਿਹੜੇ ਬਜ਼ੁਰਗਾਂ ਨੇ ਇੰਨੀ ਹਾਰਡ ਵਰਕ ਮਿਹਨਤ ਕਰਕੇ, ਪਸੀਨੋ ਪਸੀਨੀ ਹੋ ਕੇ, ਮਾੜਾ ਖਾ ਕੇ, ਮਾੜਾ ਪਹਿਨ ਕੇ, ਸਾਡੀਆਂ ਇੰਨੀਆਂ ਇੰਨੀਆਂ ਮਹਿੰਗੀਆਂ ਫੀਸਾਂ ਦੇ ਕੇ ਸਾਨੂੰ ਕਾਲਜਾਂ ਵਿੱਚ ਪੜ੍ਹਾਇਆ, ਅੱਜ ਅਸੀਂ ਗ੍ਰੈਜੂਏਟ ਹੋ ਕੇ ਤੇ ਆਪਣੇ ਆਪ ਨੂੰ ਅਕਲਮੰਦ ਕਹਾਉਣ ਲੱਗ ਪਏ? ਨਹੀਂ। ਮਹਾਰਾਜ ਕਹਿੰਦੇ ਕਰਨ ਬਿਅਬਦੀ ਬੜਿਓ ਕੇਰੀ, ਨਾਸ ਦੇਤ ਕਰ ਬੜਿਓ ਬਡੇਰੀ, ਬੜਿਓ ਸਿਉ ਠਾਨੇ ਸਨਮਾਨਾ, ਸੋ ਜਾਨੋ ਉਹ ਹੋਏ
ਹੋਏ ਮਹਾਨ।
ਜਿਹੜੇ ਵੱਡਿਆਂ ਦੀ ਇੱਜ਼ਤ ਕਰਨਗੇ, ਆਪਣੇ ਮਾਪਿਆਂ ਦਾ ਮਾਣ ਕਰਨਗੇ, ਉਹਨਾਂ ਦੀ ਸੰਸਾਰ ਇੱਜ਼ਤ ਕਰੇਗਾ। ਤੋ ਕੁਝ ਦਿਨਾਂ ਬਾਅਦ ਉਹ ਬਖਤਾਵਰ ਚੌਧਰੀ ਕੰਗਾਲ ਹੋ ਗਿਆ, ਕੁਛ ਨਾ ਘਰ ਵਿੱਚ ਖਾਣ ਨੂੰ ਰਹਿ ਗਿਆ ਤੇ ਦੂਸਰੇ ਪਾਤਸ਼ਾਹ ਦੇ ਚਰਨ ਫੜ ਕੇ ਤੇ ਉਹਨੇ ਆਪਣੇ ਅਪਰਾਧ ਦੀ ਮਾਫੀ ਮੰਗੀ। ਤੋ ਗੁਰੂ ਸਾਹਿਬਾਨ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਅਦਬ ਇੰਨਾ ਸਤਿਕਾਰ ਕਰਿਆ ਕਰਦੇ ਸੀ, ਇੱਥੋਂ ਅਸੀਂ ਸਿੱਖਿਆ ਲੈ ਕੇ ਜਾਣੀ ਆ ਕਿ ਅਸੀਂ ਸ਼ਬਦ ਗੁਰੂ ਦਾ ਕਿੰਨਾ ਸਤਿਕਾਰ ਕਰਨਾ। ਬਾਬਾ ਬੁੱਢਾ ਸਾਹਿਬ ਜੀ ਅੰਤ ਸਮੇਂ ਯਾਦ ਕੀਤਾ ਛੇਵੇਂ ਪਾਤਸ਼ਾਹ ਨੂੰ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਪਾ ਕੇ ਘੋੜਿਆਂ ਤੇ ਕਾਠੀਆਂ ਬਾਬਾ ਬੁੱਢਾ ਸਾਹਿਬ ਨੂੰ ਮਿਲਣ ਦੀ ਤਿਆਰੀ ਜਿਸ ਤਰ੍ਹਾਂ ਕਰ ਰਹੇ ਆ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਇੰਜ ਬਿਆਨ ਕੀਤਾ ਜਾ ਰਿਹਾ ਜੀ।
ਪੁੱਜਿਆ ਸੁਨੇਹਾ ਜਦੋਂ ਬੰਦੀ ਛੋੜ ਲੋ, ਖੇਤੀ ਬਾੜ ਸਾਈਆਂ ਤੂੰ ਅਸਾਂ ਦੀ ਲੋੜ ਨੂੰ, ਖੇਤੀ ਬਾੜ ਸਾਈਆਂ ਤੂੰ ਅਸਾਂ ਦੀ ਲੋੜ ਨੂੰ,
ਪਾਤਸ਼ਾਹ ਦੇਰ ਨਾਈ ਦੇ ਕਰਨੀ ਤਿਆਰੀ, ਛੇਵੀਂ ਪਾਤਸ਼ਾਹੀ ਨੇ ਕਰਨੀ ਤਿਆਰੀ, ਛੇਵੀਂ ਪਾਤਸ਼ਾਹੀ ਨੇ
ਪੁੱਜਿਆ ਸੁਨੇਹਾ ਜਦ ਬੰਦੀ ਛੋੜ ਲੋ ਛੇਤੀ ਬਾੜ ਸਾਈਆਂ ਤੂੰ ਅਸਾਂ ਦੀ ਲੋੜ ਨੂੰ ਛੇਤੀ ਬਾੜ ਸਾਈਆਂ ਤੂੰ ਅਸਾਂ ਦੀ ਲੋੜ ਨੂੰ
ਕਰਨੀ ਤਿਆਰੀ ਛੇਵੀਂ ਪਾਤਸ਼ਾਹ ਨੇ ਕਰਨੀ ਤਿਆਰੀ ਛੇਵੀਂ ਪਾਤਸ਼ਾਹ ਨੇ
ਮੇਰਾ ਮਾਲ ਮਾਹੀ ਪਾਲਣੀ ਪ੍ਰੀਤ ਹੈ ਗੁਰੂ ਘਰ ਪ੍ਰੀਤ ਦੀ ਪੁਰਾਣੀ ਰੀਤ ਹੈ ਗੁਰੂ ਘਰ ਪ੍ਰੀਤ ਦੀ ਪੁਰਾਣੀ ਰੀਤ ਹੈ
ਹੁਕਮ ਤਿਆਰੀ ਕੀਤੀ ਬਾਹੋਂ ਤਾਹੀ ਨੇ ਕਰਨੀ ਤਿਆਰੀ ਛੇਵੀਂ ਪਾਤਸ਼ਾਹੀ ਨੇ ਕਰਨੀ ਤਿਆਰੀ ਛੇਵੀਂ ਪਾਤਸ਼ਾਹੀ ਨੇ
ਪਲੋ ਪਲ ਕੋੜੇ ਅੱਤ ਚ ਪਲੋ ਪਲੀ ਕੋੜਿਆਂ ਦੇ ਜਿਨਾ ਕਸੀਆਂ ਖਿੱਚੀ ਜਾਣ ਖਿੱਚਾ ਮੋਹ ਜਗ ਰਸੀਆਂ ਖਿੱਚੀ ਜਾਣ ਖਿੱਚਾ ਮੋਹ ਜਗ ਰਸੀਆਂ
ਓ ਨਾਲੇ ਜਾਂਦੇ ਹੱਥ ਉੱਪਰ ਉਠਾਈ ਨੇ ਕਰਨੀ ਛੇਵੀਂ ਪਾਤਸ਼ਾਹੀ ਨੇ ਕਰਨੀ ਤਿਆਰੀ ਛੇਵੀਂ ਪਾਤਸ਼ਾਹੀ ਨੇ
ਛੇਤੀ ਚੱਲੋ ਤੇਜ ਚੱਲੋ ਛੇਤੀ ਚੱਲੋ ਤੇਜ ਚੱਲੋ ਲਾਵੋ ਦੇਰ ਨਾ ਬੀਤਿਆ ਵਕਤ ਹੱਥ ਹੁਣ ਫੇਰ ਨਾ ਬੀਤਿਆ ਵਕਤ ਹੱਥ ਹੁਣ ਫੇਰਨਾ
ਮਾਨ ਪਾਉਂਦੇ ਜਿਹੜੇ ਕਰਦੇ ਕਮਾਈ ਨੇ ਕਰਨੀ ਤਿਆਰੀ ਛੇਵੀਂ ਪਾਤਸ਼ਾਹੀ ਨੇ ਕਰਨੀ ਤਿਆਰੀ ਛੇਵੀਂ ਪਾਤਸ਼ਾਹੀ ਨੇ
ਪ੍ਰਭੂ ਦੇ ਨੂਰ ਨੂੰ ਬਾਬਾ ਬੁੱਢਾ ਯਾਦ ਕਰ ਰੇ ਹਜ਼ੂਰ ਨੂੰ ਬਾਬਾ ਬੁੱਢਾ ਯਾਦ ਕਰ ਰੇ ਹਜ਼ੂਰ ਨੂੰ
ਸ਼ਹਿਰ ਵਾਂਗੂ ਕਰ ਦੇ ਕਮਾਈ ਨੇ ਕਰਨੀ ਤਿਆਰੀ ਛੇਵੀਂ ਪਾਤਸ਼ਾਹੀ ਨੇ ਕਰਨੀ ਤਿਆਰੀ ਛੇਵੀਂ ਪਾਤਸ਼ਾਹੀ ਨੇ
ਛੇਵੇਂ ਪਾਤਸ਼ਾਹ ਮਹਾਰਾਜ ਆਉਂਦੇ ਕਿਉਂ ਨਾ ਜਿਨ੍ਹਾਂ ਦਾ ਜਨਮ ਹੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਕੀਤੀ ਹੋਈ ਅਰਦਾਸ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਪ੍ਰਵਾਨ ਹੋਈ
ਵਾਹਿਗੁਰੂ
ਮਾਤਾ ਗੰਗਾ ਜੀ ਦੀ ਕੁੱਖ ਤੋਂ ਛੇਵੇਂ ਪਾਤਸ਼ਾਹ ਦਾ ਅਵਤਾਰ ਗੁਰੂ ਕੀ ਬਡਾਲੀ ਵਿਖੇ ਹੋਇਆ ਬਾਬਾ ਬੁੱਢਾ ਸਾਹਿਬ ਦੇ ਬਚਨ ਸਨ ਤੁਮਰੇ ਗ੍ਰਹਿ ਪ੍ਰਗਟੇ ਗੋਜੋਦਾ ਜਾ ਕਾ ਬਲ ਬਦ ਕਿਨਹੂ ਨਾ ਸੋਦਾ ਮਾਤਾ ਜੀ ਤੁਹਾਡੇ ਘਰ ਚ ਉਹ ਮਾਂ ਬਲੀ ਪੁੱਤਰ ਪੈਦਾ ਹੋਏਗਾ ਜਿਹਦਾ ਮਲ ਬਲ ਮਾਪਿਆਂ ਤੋਲਿਆ ਨਹੀਂ ਜਾਏਗਾ ਤੇ ਬਾਬਾ ਬੁੱਢਾ ਸਾਹਿਬ ਦੇ ਬਚਨ ਪੂਰੇ ਹੋਏ ਛੇਵੇਂ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਇਤਿਹਾਸ ਕਰਾਓ 18 ਚੱਪੇ ਮੋਟੀ ਧੌਣ ਸੀ ਚਾਂਦੀ ਦੇ ਰੁਪਈਏ ਦੇ ਨੰਬਰ ਪੋਟਿਆਂ ਵਿੱਚ ਮਸਲ ਕੇ ਸਤਿਗੁਰੂ ਮੇਟ ਦਿਆ ਕਰਦੇ ਸੀ ਡੇਢ ਘੰਟੇ ਤੋਂ ਵੱਧ ਉਹਨਾਂ ਦੇ ਥੱਲੇ ਘੋੜਾ ਕਾਢ ਨਹੀਂ ਸੀ ਕੱਢਿਆ ਕਰਦਾ ਇੰਨੇ ਸੋਹਣੇ ਸਨ ਮੇਰੇ ਸਤਿਗੁਰੂ ਦੁਨੀਆਂ ਵਿੱਚ ਸੱਜਣੋ 19 ਸੋਹਣੇ ਆਉਂਦੇ ਲਿਸਟ ਵਿੱਚ, ਜਿਹੜੇ ਬਹੁਤ ਸੋਹਣੇ ਆ। ਸਨਕ ਸਨੰਦਰ ਬਲ ਭਦਰ ਤੇ ਕਾਨ ਜੀ, ਦਸਰਤ ਦੇ ਪੁੱਤਰ ਚਾਰੇ, ਯੂਸਫ ਸੁਲੇਮਾਨ ਜੀ, ਹਸਨ ਹੁਸੈਨ, ਪੰਜੇ ਪਾਂਡੋ ਬਲਵਾਨ ਜੀ, ਇਹ ਦੁਨੀਆਂ ਵਿੱਚ 19 ਸੋਹਣੇ ਮਿੱਥੇ ਗਏ। ਇਹਨਾਂ ਉਨੀਆਂ ਦਾ ਰੂਪ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਰਗਾ ਨਹੀਂ ਸੀ ਮਹਾਰਾਜ, ਇੰਨੇ ਸੋਹਣੇ ਸਨ। ਇਹ ਗੱਲ ਚੇਤੇ ਰੱਖਿਓ, ਜਿਹੜਾ ਖਾਲਸਾ ਦਾ ਨੀਂਹ ਪੱਥਰ ਹੈ ਨਾ, ਸਿਰਜਣਾ ਦਾ ਨੀਂਹ ਪੱਥਰ, ਉਹ ਵੀ ਬਾਬਾ, ਉਹ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਰੱਖਿਆ ਸੀ। ਜਦੋਂ 6ਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਤੇ ਬਾਬਾ ਬੁੱਢਾ ਸਾਹਿਬ ਨੇ ਇੱਕ ਤਲਵਾਰ ਲਿਆ ਕੇ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸੱਜੇ ਪਾਸੇ ਪਾਤੀ। ਇਹ ਗੱਲ ਚੇਤੇ ਰੱਖਿਓ, ਭਾਵੇਂ ਕੋਈ ਸ਼ਹਿਜ਼ਾਦਾ ਹੋਵੇ, ਭਾਵੇਂ ਕੋਈ ਸਿਪਾਹੀ ਹੋਵੇ, ਭਾਵੇਂ ਕੋਈ ਬਾਦਸ਼ਾਹ ਹੋਵੇ, ਭਾਵੇਂ ਕੋਈ ਜਰਨੈਲ ਹੋਵੇ, ਜਿਹੜੀ ਤਲਵਾਰ ਆ ਉਹ ਖੱਬੇ ਪਾਸੇ ਹੀ ਪਾਈ ਜਾਂਦੀ। ਜਦੋਂ ਬਾਬਾ ਬੁੱਢਾ ਸਾਹਿਬ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸੱਜੇ ਪਾਸੇ ਤਲਵਾਰ ਪਹਿਨਾਤੀ ਨਾ, ਜਿਹੜੇ ਸਿੱਖ ਬੈਠੇ ਸੀ ਉਹ ਬੀਬੀਆਂ ਵਾਂਗੂੰ ਮੂੰਹ ਜੋੜ ਕੇ ਤੇ ਗੱਲਾਂ ਕਰਨ ਲੱਗ ਪਏ ਵੀ ਬਾਬੇ ਨੂੰ ਕੀ ਪਤਾ ਵੀ ਤਲਵਾਰ ਕਦੋਂ ਪਾਉਣੀ, ਬਾਬਾ ਕਿਹੜਾ ਜੰਗ ਲੜਦਾ ਰਿਹਾ, ਢੋਂਦਾ ਤੇ ਗੁਰੂ ਘਰ ਦੀ ਟੋਕਰੀ ਰਿਹਾ ਜਾਂ ਗਾਵਾਂ ਮਈਆਂ ਚਰਦਾ ਰਿਹਾ, ਬਾਬੇ ਨੂੰ ਕੀ ਪਤਾ ਵੀ ਤਲਵਾਰ ਕਿੱਧਰ ਪਾਉਣੀ ਆ। ਅਜੇ ਗੱਲਾਂ ਕਰ ਹੀ ਰਹੇ ਸੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਇੱਕ ਤਲਵਾਰ ਲਿਆ ਕੇ 6ਵੇਂ ਪਾਤਸ਼ਾਹ ਦੇ ਖੱਬੇ ਪਾਸੇ ਵੀ ਪਾਤੀ ਤੇ ਆਖਿਆ, ਸਿੱਖੋ ਮੈਂ ਤਲਵਾਰ ਭੁੱਲ ਕੇ ਨਹੀਂ ਪਾਈ, ਮੈਂ ਗੁਰੂ ਦੇ ਹੁਕਮ ਨਾਲ ਪਾਈ ਆ। ਤੇ ਗੁਰੂ ਦੇ ਹੁਕਮ ਨੂੰ ਸਮਝਣਾ ਇਹ ਬੰਦੇ ਦੇ ਮਤ ਦੇ ਵਸ ਦੀ ਗੱਲ ਨਹੀਂ, ਗੁਰੂ ਦੀ ਗੱਲ ਨੂੰ ਗੁਰੂ ਦੀ ਮਤ ਨਾਲ ਹੀ ਸਮਝਿਆ ਜਾ ਸਕਦਾ ਹੈ। ਮੈਂ ਤਲਵਾਰ ਭੁੱਲ ਕੇ ਨਹੀਂ ਪਾਈ, ਮੈਂ ਗੁਰੂ ਦੇ ਹੁਕਮ ਨਾਲ ਪਾਈ ਆ। ਤੇ ਗੁਰੂ ਦੇ ਹੁਕਮ ਦੇ ਵਿੱਚ ਅਜੇ ਇੱਕ ਹੋਰ ਭੇਦ ਛੁਪਿਆ, ਅਜੇ ਤਾਂ ਮੈਂ ਗੁਰੂ ਦੇ ਇੱਕ ਗਾਤਰੇ ਦੋ ਤਲਵਾਰਾਂ ਪਾਈਆਂ ਨਾ, ਸਮਾਂ ਆਉਣਾ ਇਹਨਾਂ ਦੋਵਾਂ ਤਲਵਾਰਾਂ ਨੇ ਇੱਕੇ ਮਿਆਨ ਵਿੱਚ ਹੋ ਜਾਣਾ। ਸਿੱਖ ਫਿਰ ਗੱਲਾਂ ਕਰਨ ਲੱਗੇ ਵੀ ਇੱਕ ਮਿਆਨ ਚ ਦੋ ਤਲਵਾਰਾਂ, ਇਹ ਤੇ ਹੋ ਨਹੀਂ ਸਕਦਾ। ਉਹਨਾਂ ਆਖਿਆ ਸਮਾਂ ਦੱਸੇਗਾ, ਜਦੋਂ ਦੋਵਾਂ ਤਲਵਾਰਾਂ ਨੇ ਪਿੱਠਾਂ ਜੋੜੀਆਂ, ਤੁਸੀਂ ਦੋ ਤਲਵਾਰਾਂ ਦੀਆਂ ਪਿੱਠਾਂ ਜੋੜ ਦਿਓ, ਉਹ ਖੰਡੇ ਦਾ ਰੂਪ ਧਾਰਨ ਕਰ ਜਾਂਦੀਆਂ। ਉਹ ਖੰਡਾ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੋਤਰੇ ਦੇ ਹੱਥ ਵਿੱਚ ਆਇਆ, ਜਿਹਨੇ ਪਾ ਕੇ ਬਾਟੇ ਵਿੱਚ ਸਤਲੁਜ ਦਾ ਜਲ, ਜਦੋਂ ਉਹ ਦੋ ਧਾਰਾ ਖੰਡਾ ਫੇਰਿਆ ਸੀ ਨਾ, ਜਿਹਦੀ ਇੱਕ ਧਾਰ ਮੀਰੀ ਦੀ ਸੀ, ਇੱਕ ਪੀਰੀ ਦੀ ਸੀ, ਇਸ ਵਾਸਤੇ ਉਹਦਾ ਖਾਲਸਾ ਸੰਤ ਵੀ ਹੈ ਤੇ ਸਿਪਾਹੀ ਵੀ ਹੈ। ਇਹ ਖਾਲਸਾ ਸਿਰਜਣਾ ਦਾ ਨੀਂਹ ਪੱਥਰ ਵੀ 6ਵੇਂ ਪਾਤਸ਼ਾਹ ਨੇ ਆਪ ਰੱਖਿਆ ਸੀ। ਯਾਦ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੇ, ਆਂਦੇ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ ਤੇ 6ਵੇਂ ਪਾਤਸ਼ਾਹ ਮਹਾਰਾਜ ਦਰਵਾਜ਼ੇ ਤੇ ਖਲੋਤੇ ਆ, ਸਤ ਕਰਤਾਰ ਦੀ ਆਵਾਜ਼ ਆਈ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਸ਼ਨ ਹੋਏ। ਅੱਜ ਦੇ ਦਿਨ ਚਰਨ ਛੂਏ ਗੁਰੂ ਦੇ, ਗੁਰੂ ਨੇ ਆਪਣੇ ਗਲ ਦੇ ਨਾਲ ਲਾਇਆ। ਬਾਬਾ ਜੀ ਨੇ ਛੁੱਟੀ ਮੰਗੀ, ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਤੁਹਾਡੇ ਸਾਨੂੰ ਗੋਚਰਾ ਜੇ ਕੰਮ ਆਏ ਕਰ, ਛੋਟੀ ਉਮਰ ਦੇ ਵਿੱਚ ਪਿਤਾ ਤੁਰ ਗਏ, ਫਿਰ ਗਵਾਲੀਅਰ ਦੀ ਜੇਲ੍ਹ ਵਿੱਚ ਜਾਣਾ ਪੈ ਗਿਆ, ਫਿਰ ਜੰਗਾਂ ਜੁੱਧਾਂ ਗਲ ਪੈ ਗਈਆਂ, ਅਸੀਂ ਵੱਡੇ ਗੁਰੂਆਂ ਦਾ ਅਜੇ ਤੱਕ ਇਤਿਹਾਸ ਨਹੀਂ ਸੁਣਿਆ। ਜਿੰਨਾ ਚਿਰ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਗੁਰੂਆਂ ਦਾ ਇਤਿਹਾਸ ਨਹੀਂ ਸੁਣਾਓਗੇ, ਉਹਨਾਂ ਚਿਰ ਤੱਕ ਛੁੱਟੀ ਨਹੀਂ ਮਿਲੇਗੀ।
ਵਾਹਿਗੁਰੂ।
ਸਿੱਖੋ ਬ੍ਰਹਮ ਗਿਆਨੀਆਂ ਦੀ ਆਪਣੀ ਬਾਤ ਹੁੰਦੀ ਹੈ,
ਸੱਚ ਹੈ।
ਆਂਦੇ ਬਾਬਾ ਬੁੱਢਾ ਸਾਹਿਬ ਜੀ ਨੇ ਚੌਂਕੜਾ ਲਾ ਲਿਆ, 3 ਦਿਨ ਤੇ 3 ਰਾਤਾਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਮਹਾਰਾਜ ਦਾ ਇਤਿਹਾਸ ਸੁਣਾਉਂਦੇ ਰਹੇ ਤੇ 6ਵੇਂ ਪਾਤਸ਼ਾਹ ਨੇਤਰ ਬੰਦ ਕਰਕੇ ਤੇ ਗੁਰੂਆਂ ਦਾ ਇਤਿਹਾਸ ਸੁਣਦੇ ਰਹੇ।
ਵਾਹਿਗੁਰੂ।
ਆਖਰੀ ਸਮਾਂ ਆਇਆ, ਬਾਬਾ ਬੁੱਢਾ ਜੀ ਸਾਹਿਬ ਜੀ ਦਾ ਸੀਸ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਗੋਦ ਵਿੱਚ ਹੈ। ਜਪਜੀ ਸਾਹਿਬ ਦਾ ਪਾਠ ਕੜਿਆ ਕੀਤਾ, ਸਲੋਕ ਪੜਿਆ, ਜਿੰਨੀ ਨਾਮ ਤੇ ਆਇਆ, ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਬਾਬਾ ਜੀ ਦੇ ਵਜੂਦ ਵਿੱਚੋਂ ਜਿੰਦ ਇਤਰਾ ਨਿਕਲੀ ਜਿਤਨਾ ਭੌਰਾ ਇੱਕ ਫੁੱਲ ਤੋਂ ਉੱਡ ਕੇ ਤੇ ਦੂਜੇ ਫੁੱਲ ਤੇ ਬਹਿ ਜਾਂਦਾ, ਜੋ ਜਲ ਮੇ ਜਲ ਆਏ ਖਤਾਨਾ, ਤਿਉ ਜੋਤੀ ਸੰਗ ਜੋ ਸਮਾਨਾ। ਧੰਨ ਗੁਰੂ 6ਵੇਂ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਦਾ ਬਵਾਨ ਸਜਾ ਰਹੇ ਆ, ਇਸ਼ਨਾਨ ਕਰਾਇਆ ਗਿਆ, ਬਵਾਨ ਤਿਆਰ ਕਰ ਰਹੇ ਆ, ਕਿਸ ਤਰ੍ਹਾਂ ਫੁੱਲਾਂ ਦੇ ਨਾਲ ਰਸਤਾ ਸਜਾਇਆ। ਗੱਲ ਚੇਤੇ ਆ ਗਈ, ਬਾਬਾ ਬੁੱਢਾ ਸਾਹਿਬ ਜੀ ਦਾ ਵਜੂਦ ਕੁਝ ਭਾਰਾ ਸੀ ਤੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਆਇਆ ਕਰਨ ਆਇਆ ਕਰਦੇ ਸੀ ਨਾ ਉਦੋਂ ਬਹੁਤ ਸਰੀਰ ਬਿਰਧ ਹੋ ਚੁੱਕਾ ਸੀ ਤੇ ਛੇਵੇਂ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਹੁਕਮ ਲਾਤਾ ਵੀ ਇਹ ਗੁਰੂ ਮਹਾਰਾਜ ਦੇ ਬਹੁਤ ਅਨਿਮ ਸੇਵਾਦਾਰ ਆ ਜਿਨ੍ਹਾਂ ਵੱਡੇ ਗੁਰੂਆਂ ਦੇ ਬੜੇ ਬਚਨ ਕਮਾਏ ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਹਨਾਂ ਨੂੰ ਅੱਜ ਤੋਂ ਬਾਅਦ ਪਾਲਕੀ ਵਿੱਚ ਬਿਠਾ ਕੇ ਲਿਆਂਦਾ ਜਾਵੇ ਬੜੇ ਅਦਬ ਦੇ ਨਾਲ ਤੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਨੂੰ ਪਾਲਕੀ ਵਿੱਚ ਬਿਠਾ ਕੇ ਲਿਆਉਣ ਲੱਗ ਪਏ ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਦੀ ਪਾਲਕੀ ਆ ਰਹੀ ਸੀ ਤੇ ਛੇਵੇਂ ਪਾਤਸ਼ਾਹ ਮਹਾਰਾਜ ਆਪਣੇ ਆਸਣ ਤੋਂ ਉੱਠ ਕੇ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਉਸ ਪਾਲਕੀ ਨੂੰ ਕੰਧਾ ਦੇ ਲਿਆ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਮੇਰੀ ਜਗ੍ਹਾ ਤੁਹਾਡੇ ਮੋਢਿਆਂ ਤੇ ਨਹੀਂ ਮੇਰੀ ਜਗ੍ਹਾ ਤੇ ਤੁਹਾਡੇ ਚਰਨਾਂ ਚ ਮਹਾਰਾਜ ਇਹ ਮੋਢਾ ਪਰਾਂ ਢਾਲੋ ਨਹੀਂ ਤੇ ਪਾਲਕੀ ਤੋਂ ਮੈਂ ਛਾਲ ਮਾਰ ਜਾਣੀ ਜੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਬਾਬਾ ਜੀ ਕੀ ਗੱਲ ਅਸੀਂ ਨੀ ਤੁਹਾਡੀ ਸੇਵਾ ਕਰ ਸਕਦੇ ਪ੍ਰੀਤਮਾ ਇੱਕ ਦਿਨ ਸਮਾਂ ਆਏਗਾ ਤੂੰ ਮੋਢਾ ਦੇ ਲਈ ਮੈਂ ਮੁੜ ਕੇ ਬੋਲੂਗਾ ਨੀ ਅੱਜ ਉਹ ਸਮਾਂ ਆਇਆ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੀ ਕਾਨੀ ਕਿਤਨਾ ਲੱਗ ਰਿਹਾ ਇੱਕ ਪਾਸੇ ਗੁਰੂ ਹਰਗੋਬਿੰਦ ਪਾਤਸ਼ਾਹ ਭਾਈ ਭਾਨਾ ਜੀ ਇੱਕ ਪਾਸੇ ਭਾਈ ਅਜਿਤਾ ਜੀ ਔਰ ਭਾਈ ਗੁਰਦਾਸ ਜੀ ਬਾਬਾ ਸ੍ਰੀ ਚੰਦ ਜੀ ਲਾਗੇ ਖਲੋਤੇ ਆ ਕਿਸ ਤਰ੍ਹਾਂ ਫੁੱਲਾਂ ਦੇ ਨਾਲ ਸਾਰਾ ਰਸਤਾ ਸਜਾਇਆ ਗਿਆ ਕਿਤਨਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਪਣੇ ਸੇਵਕ ਦੇ ਸਾਰੇ ਕਾਰਜ ਆਪ ਕਰ ਰਹੇ ਆ ਇਹ ਕਵਿਤਾ ਬੋਲ ਬੜੇ ਇਹਦੇ ਮਹਿੰਗੇ ਆ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਬਾਬਾ ਜੀ ਦੀ ਚਿਖਾ ਦੇ ਵਿੱਚ ਕੀ ਸਮੱਗਰੀ ਪਾਈ ਗਈ ਕਿਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਨੈਣਾਂ ਵਿੱਚੋਂ ਨੀਰ ਵਗ ਰਿਹਾ ਲੈਣਾ ਤੁਹਾਡੇ ਨਾਲ ਜੋੜੀ ਇੰਜ ਸਾਂਝੇ ਕਰ ਰਹੀ ਬਾਈ
ਪੂਰੀ ਕਰ ਦਿੱਤੀ ਅਰਦਾਸ ਸਾਹਿਬ ਨੇ ਸੇਵਕ ਦੀ ਖੁੱਲੇ ਦਰਸ਼ਨ ਦੇ ਕੇ ਨੂਰੀ ਰੰਗ ਚੜਾਇਆ ਖੁੱਲੇ ਦਰਸ਼ਨ ਦੇ ਕੇ ਨੂਰੀ ਰੰਗ ਚੜਾਇਆ
ਸਤਿਸ਼ਨ ਮੁੱਕੀ ਹੋਈਆਂ ਸਤਰਾਂ ਪੂਰੀਆਂ ਘਰ ਵਿੱਚ ਰੱਬ ਮਿਲ ਗਿਆ ਬ੍ਰਹਮ ਗਿਆਨ ਘਰ ਵਿੱਚ ਰੱਬ ਮਿਲ ਗਿਆ ਬ੍ਰਹਮ ਗਿਆਨ
ਦਰਸ਼ਨ ਦੇ ਕੇ ਨੂਰੀ ਰੰਗ ਚੜਾਇਆ ਖੁੱਲੇ ਦਰਸ਼ਨ ਦੇ ਕੇ ਨੂਰੀ ਰੰਗ ਚੜਾਇਆ
ਸਤਿਸ਼ਨ ਮੁੱਕੀ ਹੋਈਆਂ ਸਤਰਾਂ ਪੂਰੀਆਂ ਘਰ ਵਿੱਚ ਰੱਬ ਮਿਲ ਗਿਆ ਬ੍ਰਹਮ ਗਿਆਨ ਘਰ ਵਿੱਚ ਰੱਬ ਮਿਲ ਗਿਆ ਬ੍ਰਹਮ ਗਿਆਨ ਦਰਾਇਆ
ਜਪ ਜੀ ਪੜ ਕੇ ਸਤਿਗੁਰ ਕਹਿੰਦੇ ਛੁੱਟੀ ਆਖੀ ਜਾ ਜੋਤ ਨੂੰ ਪਰਮ ਜੋਤ ਵਿੱਚ ਸਹਿਜ ਜਾ ਟਿਕਾਇਆ ਜੋਤ ਨੂੰ ਪਰਮ ਜੋਤ ਵਿੱਚ ਸਹਿਜ ਜਾ ਟਿਕਾਇਆ
ਸੁਪਨ ਸੰਕੋਪਤ ਕਾਰਨ ਦੇਸ ਤੂੰ ਗਵਾਇਆ
ਪਾ ਕੇ ਹੁਕਮ ਸਾਹਿਬ ਤੋਂ ਕੀਰਤਨ ਕਰ ਦੱਖਣੇ ਗਾਏ ਜਲਤ ਰੰਗ ਸਮਾਇਆ ਮਾਰੂ ਦੱਖਣੇ ਗਾਏ ਜਲਤ ਰੰਗ ਸਮਾਇਆ
ਅਤਰੰਗੀ ਓੜਾ ਕਲੀਆਂ ਮੁਸਕੰਬਰ ਉੱਤੇ ਗੁਲਾਬ ਲੈ ਗੁਰ ਗੁਰ ਕੱਪਦੀਆਂ ਸਿੱਖਾਂ ਰਾਇਸ਼ਮਾਨ ਕਰਾਇਆ ਗੁਰ ਗੁਰ ਜਪਦੀਆਂ ਸਿੱਖਾਂ ਰਾਇ
ਹਰ ਗੋਬਿੰਦ ਜੀ ਬੜਾ ਵਿਰਾਗ ਜਿਤਾਇਆ, ਸਤਿਗੁਰ ਹਰ ਗੋਬਿੰਦ ਜੀ ਬੜਾ ਵਿਰਾਗ ਜਿਤਾਇਆ।
ਖੁਸ਼ਬੂ ਸੰਦਰ ਚੰਦਨ ਸਿੱਖਾਂ ਦੇ ਵਿੱਚ ਚੜਾਇਆ, ਖੁਸ਼ਬੂ ਸੰਦਰ ਚੰਦਨ ਸਿੱਖਾਂ ਦੇ ਵਿੱਚ ਚੜਾਇਆ।
ਸ਼ਹਿਰ ਟੋਲਕੀਆਂ ਦਾ ਸ਼ਬਦ ਪੜੇ ਮਾਈ ਪਾਈ ਨੇ, ਸਾਰਾ ਰਸਤਾ ਗਿਆ ਸੀ ਫੁੱਲਾਂ ਨਾਲ ਸਜਾਇਆ, ਸਾਰਾ ਰਸਤਾ ਗਿਆ ਸੀ ਫੁੱਲਾਂ ਨਾਲ ਸਜਾਇਆ।
ਲੰਗਰ ਵਰਤਿਆ ਹੋਇਆ ਪਾਠ ਗੁਰੂ ਕੀ ਬਾਣੀ ਦਾ, ਤਨ ਤਨ ਬਾਬਾ ਬੁੱਢਾ ਸਭ ਨੇ
ਮੁਖੋਂ ਗਾਇਆ,
ਤਨ ਤਨ ਬਾਬਾ ਬੁੱਢਾ ਸਭ ਨੇ ਮੁਖੋਂ ਗਾਇਆ।
ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਸਰੀਰ ਉਸ ਚਿਖਾ ਉੱਤੇ ਰੱਖਿਆ ਗਿਆ, ਵੇਖੋ ਜਿਹੜਾ ਪਿੱਤ ਸਿਆਪਾ ਕਰਨਾ ਉਹ ਇੱਕ ਮਾੜੀ ਗੱਲ ਹੈ, ਉਹ ਗੁਰਮਤ ਦੇ ਉਲਟ ਹੈ। ਰੱਬ ਕਰੇ ਕਿਸੇ ਦਾ ਕੋਈ ਜਵਾਨ ਜੀ ਨਾ ਚੜ੍ਹਾਈ ਕਰ ਜੇ, ਜਿਹੜੇ ਪਿਆਰ ਦੇ ਹੰਝੂ ਹਨ ਵਿਰਾਗ ਦੇ ਵਿੱਚ ਉਹ ਵਹਿ ਤੁਰਦੇ ਛੇਵੇਂ ਪਾਤਸ਼ਾਹ। ਜਦੋਂ ਬਾਬਾ ਬੁੱਢਾ ਜੀ ਦਾ ਸਰੀਰ ਚਿਖਾ ਉੱਤੇ ਰੱਖਣ ਲੱਗੇ, ਇਤਿਹਾਸ ਵਿੱਚ ਜ਼ਿਕਰ ਆਉਂਦਾ, ਚਿਖਾ ਉੱਪਰ ਜਬ ਤਰੀ ਸਾਹਿਬ ਬੁੱਢੇ ਕੀ ਦੇਹ, ਗੁਰੂ ਹਰਗੋਬਿੰਦ ਕੇ ਨੈਣ ਤੇ ਚੱਲਿਓ ਨੀਰ ਸਨੇਹ। ਉਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨੈਣਾਂ ਵਿੱਚ ਵੀ ਵਿਰਾਗ ਦੇ ਹੰਝੂ ਤੁਰ ਵਗ ਤੁਰੇ ਸਨ। ਐਸਾ ਜੀਵਨ ਸਾਧੂ ਦਾ ਆਇਆ ਕਰਦਾ ਹੈ, ਸੇਵਕ ਕੀ ਔੜ ਕਿ ਨਿਭੀ ਪ੍ਰੀਤ, ਜੀਵਤ ਸਹਿਬ ਸੇਵਿਓ ਆਪਣਾ ਚੱਲ ਤੇ ਰਾਖਿਓ ਚੀਤ। ਉਹ ਕੈਸੇ ਮਹਾਨ ਸਿੱਖ ਸਨ ਜਿਨ੍ਹਾਂ ਦੀ ਕੰਧਾ ਅਰਥੀ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਆਪ ਦੇ ਰਿਹਾ, ਜਿਨ੍ਹਾਂ ਦੇ ਸਵਾਸ ਗੁਰੂ ਦੀ ਗੋਦ ਵਿੱਚ ਨਿਕਲ ਰਿਹਾ, ਇਸ਼ਨਾਨ ਗੁਰੂ ਸਾਹਿਬ ਆਪ ਕਰਾ ਰਹੇ ਆ। ਗੁਰੂ ਕੇ ਸਿੱਖੋ ਮਹਾਨ ਜੀਵਨ ਉਹਨਾਂ ਦਾ ਅੱਜ ਜੋ ਬਰਸੀ ਦਾ ਦਿਹਾੜਾ, ਸਤਿਗੁਰੂ ਕਿਰਪਾ ਕਰੇ ਸਮਾਂ ਜੋ ਦਿੱਤਾ ਆ ਸਾਡੀ ਵੰਡ ਚ ਉਹਦੀ ਤੇ ਨਿਰਧਾਰਿਤ ਸਮੇਂ ਤੇ ਸੂਈ ਪਹੁੰਚ ਚੁੱਕੀ ਆ, ਪਰ ਤੁਸੀਂ ਇਤਨਾ ਬੈਠੇ ਇਤਨਾ 8 ਵਜੇ ਹੁੰਦੇ ਆ। ਬਹੁਤ ਪਿਆਰ ਵਾਲੀਆਂ ਸੰਗਤਾਂ ਪਿੰਡ ਕਾਕੜ ਕਲਾਂ ਤੋਂ ਮੇਰੇ ਵੀਰ ਸ਼ਿੰਗਾਰਾ ਸਿੰਘ ਜੀ ਆਪਣੇ ਨਾਲ ਕਈ ਸਿੱਖਾਂ ਨੂੰ ਨਾਲ ਲੈ ਕੇ ਆਇਆ, ਔਰ ਜਿੱਥੇ ਵੀ ਦੀਵਾਨ ਹੁੰਦਾ ਉਹ ਬੜੀ ਬੜੀ ਦੂਰ ਤੱਕ ਪਹੁੰਚਦੇ ਆ। ਇਹਨਾਂ ਦੀ ਮੰਗ ਹੈ ਕਿ ਇੱਕ ਆਖਰੀ ਕਵਿਤਾ, ਮੇਰੇ ਵੀ ਜਿਹੜੇ ਲਹਿਬ ਚਾਰੇ ਉਹਨਾਂ ਦੀ ਵੀ ਮੰਗ ਸੀ, ਸਕੱਤਰ ਸਾਹਿਬ ਦੀ ਵੀ ਮੰਗ ਸੀ, ਔਰ ਸੰਧੂ ਚੱਠੇ ਤੋਂ ਆਈਆਂ ਹੋਈਆਂ ਸੰਗਤਾਂ ਬੜੀ ਬੜੀ ਦੂਰ ਤੋਂ ਪਿਆਰ ਵਾਲੀਆਂ, ਔਰ ਨਾਲੇ ਜੋ ਤੁਸੀਂ ਬਾਹਰ ਬੈਨਰ ਲਾਏ ਆ ਉਹਨਾਂ ਨੂੰ ਵੇਖ ਕੇ ਤੇ ਆਪਣੇ ਆਪ ਹੀ ਕਰਤਾ ਕਵਿਤਾ ਜਿਹੜੀ ਫੁਰ ਪੈਂਦੀ ਹੈ, ਇਹਨਾਂ ਦਾ ਵੀ ਬੜਾ ਜੀਵਨ ਉੱਤੇ ਵੱਡਾ ਅਸਰ ਹੁੰਦਾ ਜੀ। ਨਾਭੇ ਵਾਲਾ ਰਾਜਾ, ਉਹਦੇ ਘਰ ਪੁੱਤਰ ਪੈਦਾ ਹੋਇਆ ਤੇ ਛੋਟੀ ਉਮਰ ਦੇ ਵਿੱਚ ਸਿਗਰਟਾਂ ਪੀਣ ਲੱਗ ਪਿਆ ਸਿਗਰਟਾਂ। ਰਾਜਾ ਬੜਾ ਤੰਗ ਹੋਇਆ ਔਰ ਬੜਾ ਦੁਖੀ ਹੋਇਆ ਵੀ ਇੱਕ ਪੁੱਤਰ ਰੱਬ ਨੇ ਦਿੱਤਾ ਸੀ ਉਹ ਵੀ ਨਲਾਇਕ ਨਿਕਲ ਆਇਆ। ਉਹ ਰਾਜਾ ਨਾਭੇ ਵਾਲਾ ਸੰਤ ਬਾਬਾ ਅਤੁਲ ਸਿੰਘ ਮਸਤੂ ਵਾਲਿਆਂ ਦੇ ਕੋਲ ਚਲੇ ਗਿਆ ਤੇ ਫਰਿਆਦ ਕੀਤੀ, ਬਾਬਾ ਜੀ ਰੱਬ ਨੇ ਇੱਕ ਪੁੱਤਰ ਦਿੱਤਾ ਸੀ, ਮੇਰੇ ਰਾਜ ਨੂੰ ਲਾਜ ਲਾ ਕੇ ਰੱਖਤੀ ਆ, ਛੋਟੀ ਉਮਰ ਦੇ ਵਿੱਚ ਉਹ ਸਿਗਰਟਾਂ ਪੀਣ ਲੱਗ ਪਿਆ ਤੇ ਸਾਡੇ ਘਰ ਵਿੱਚ ਆ ਕੇ ਚਰਨ ਪਾਓ, ਕੋਈ ਉਹਨੂੰ ਗੁਰਮਤਿ ਦੀ ਸੂਝ ਬੂਝ ਦਿਓ, ਉਹ ਰਸਤਾ ਚੰਗਾ ਫੜ ਲੇ। ਮਹਾਂਪੁਰਸ਼ ਕਹਿਣ ਲੱਗੇ ਵੀ ਆਵਾਂਗੇ ਤੇਰੇ ਘਰ ਵਿੱਚ। ਸਮਾਂ ਪਾ ਕੇ ਜਦੋਂ ਸੰਤ ਬਾਬਾ ਅਤਲ ਸਿੰਘ ਜੀ ਉਸ ਘਰ ਵਿੱਚ ਆਏ ਨਾ ਤੇ ਕਹਿਣ ਲੱਗੇ, ਰਾਜਾ ਸਾਹਿਬ ਸਾਨੂੰ ਉਹ ਕਮਰਾ ਵਿਖਾ ਜਿੱਥੇ ਤੁਹਾਡੇ ਇਸ ਬੱਚੇ ਦਾ ਜਨਮ ਹੋਇਆ ਸੀ। ਜਦੋਂ ਉਹਨਾਂ ਕਮਰਾ ਵਿਖਾਇਆ ਤੇ ਮਹਾਂਪੁਰਸ਼ ਕੀ ਵੇਖ ਰਿਹਾ, ਇੱਕ ਦੁਆਰ ਤੇ ਫੋਟੋ ਲੱਗੀ ਆ, ਅੰਗਰੇਜ਼ ਉਹਦੇ ਉੱਤੇ ਬੈਠਾ ਤੇ ਮੂੰਹ ਚ ਉਹਨੇ ਸਿਗਰਟ ਲਾਈ ਹੋਈ। ਉਹਨੇ ਆਖਿਆ ਤੁਸੀਂ ਤੇ ਬੱਚੇ ਨੂੰ ਜੰਮਣ ਤੋਂ ਪਹਿਲਾਂ ਹੀ ਸਿਗਰਟਾਂ ਪੀਣੀਆਂ ਸਿਖਾ ਦਿੱਤੀਆਂ ਤੇ ਇਹਨੇ ਕੀ ਕਰਨਾ ਸੀ। ਜੋ ਮਾਂ ਖੁਰਾਕ ਖਾਂਦੀ ਹੈ ਨਾ ਉਹ ਜਿਹਾ ਬੱਚੇ ਦਾ ਜਿਸਮ ਬਣਦਾ। ਤੁਸੀਂ ਇਹ ਨਾ ਜਦੋਂ ਕੋਈ ਸਾਡੀ ਫੁਲਵਾੜੀ ਵਿੱਚ ਨਵਾਂ ਫੁੱਲ ਖਿੜਨ ਵਾਲਾ ਹੁੰਦਾ ਨਾ ਸਿਆਣੀਆਂ ਮਾਵਾਂ ਆਪਣੀ ਨੂੰਹ ਨੂੰ ਹਦਾਇਤ ਕਰਦੀਆਂ ਬੇਟਾ ਤੂੰ ਅੱਜ ਤੋਂ ਬਾਅਦ ਸ਼ਹੀਦਾਂ ਸਿੰਘਾਂ ਦੇ ਭਗਤਾਂ ਦੇ ਕੈਲੰਡਰ ਵੇਖਣੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਆ ਕਿਉਂਕਿ ਉਹਦਾ ਅਸਰ ਜ਼ਰੂਰ ਹੁੰਦਾ। ਕਿ ਤੁਸੀਂ ਇਹ ਨਾ ਸੋਚੋ ਵੀ ਜਿਹੜਾ ਖੂਨ ਆ ਕੇਵਲ ਰੋਟੀ ਨਾਲ ਬਣਦਾ ਨਹੀਂ ਜੋ ਅਸੀਂ ਖਾਂਦੇ ਹਾਂ ਨਾ ਜੋ ਅਸੀਂ ਵੇਹਨੇ ਹਾਂ ਇਹ ਅੱਖਾਂ ਰਾਹੀਂ ਵੀ ਸਾਡੇ ਅੰਦਰ ਜਰਾਸੀਮ ਪੈਦਾ ਹੁੰਦੇ ਆ ਕੰਨਾਂ ਰਾਹੀਂ ਵੀ ਸਾਡੇ ਅੰਦਰ ਜਰਾਸੀਮ ਪੈਦਾ ਹੁੰਦੇ ਆ। ਜੇ ਤੁਸੀਂ ਕਿਸੇ ਯੋਧੇ ਦੀ ਵਾਰ ਸੁਣੋਗੇ ਨਾ ਤੁਹਾਡੇ ਅੰਦਰ ਵੀ ਰਸ ਪੈਦਾ ਹੋਏਗਾ ਤੇ ਜੇ ਤੁਸੀਂ ਲੱਚਰ ਗੰਦੇ ਗੀਤ ਸੁਣੋਗੇ ਤੇ ਤੁਹਾਡੀ ਆਤਮਾ ਉਹੋ ਜਿਹੀ ਮਲੀਨ ਹੋਣੀ ਆ ਤੇ ਉਹੋ ਜਿਹੇ ਤੁਸੀਂ ਕੰਮ ਕਰਨੇ ਆ। ਤੇ ਬੜਾ ਵਧੀਆ ਪ੍ਰਬੰਧ ਤੁਸੀਂ ਕੀਤਾ ਜੋ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਲਾਈਆਂ ਆਪਣੀ ਨੌਜਵਾਨ ਪੀੜ੍ਹੀ ਨੂੰ ਜਾਗਰਤ ਕਰਨ ਵਾਸਤੇ ਵੀ ਸਾਡੇ ਵੱਡ ਵੇਲੇ ਸਾਡੇ ਵਾਸਤੇ ਕੀ ਘਾਲਣਾ ਕਰ ਗਏ। ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਿੰਘੋ ਜੇ ਕਿਤੇ ਉਹਨਾਂ ਦੇ ਉਦੋਂ ਬਚਨ ਮੰਨ ਲੈਂਦੇ ਤੇ ਅੱਜ ਸਾਨੂੰ ਇਹ ਸੜਕਾਂ ਤੇ ਨਾ ਬਹਿਣਾ ਪੈਂਦਾ। ਸੰਤ ਬਾਬਾ ਜਰਨੈਲ ਸਿੰਘ ਜੀ ਸਰਕਾਰ ਇਹ ਹੁੰਦੀ ਸੀ ਵੀ ਤੁਹਾਡੀਆਂ ਧਾਰਮਿਕ ਮੰਗਾਂ ਹਰ ਇੱਕ ਸਰਕਾਰ ਮੰਨ ਲੈਂਦੀ ਆ ਪਰ ਜਿਮੀਦਾਰਾਂ ਦੀਆਂ ਮੰਗਾਂ ਵਿੱਚੋਂ ਲੱਤ ਕੱਢ ਦਿਓ। ਪਰ ਉਹ ਮਰਦ ਆਨੰਦਪੁਰ ਦੇ ਮਤੇ ਤੇ ਇਹੋ ਜਿਹਾ ਡਟਿਆ ਦਿੱਲੀ ਦੀ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਬਰਾਬਰ ਦੇ ਹੱਕ ਲੈ ਕੇ ਜੀਣਾ ਸਿੱਖੋ। ਉਹਨਾਂ ਨੂੰ ਪਤਾ ਸੀ ਜਿਹੜੀਆਂ ਫੌਜਾਂ ਦਿੱਲੀ ਤੋਂ ਚੜ੍ਹ ਕੇ ਆ ਗਈਆਂ ਨਾ ਇਹ ਫੌਜਾਂ ਸਾਡੇ ਕੋਲ ਮਰਨੀਆਂ ਨਹੀਂ ਗਈਆਂ ਅਸੀਂ ਸ਼ਹੀਦ ਹੋਣਾ ਤੇ ਜਿੱਤ ਕੇਵਲ ਜੀਂਦੇ ਰਹਿਣ ਦੇ ਨਾਲ ਹੀ ਨਹੀਂ। ਜਿਹੜਾ ਬੰਦਾ ਆਪਣੇ ਹਥਿਆਰ ਨਹੀਂ ਸੁੱਟਦਾ ਆਪਣੇ ਪ੍ਰਾਣਾਂ ਦੀ ਕਿਸੇ ਕੋਲ ਪਿੱਛਾ ਨਹੀਂ ਮੰਗਦਾ ਆਪਣੇ ਮਿਸ਼ਨ ਦੀ ਪੂਰਤੀ ਵਾਸਤੇ ਹਿੱਕਾਂ ਡਾਹ ਕੇ ਜੂਝ ਜਾਂਦਾ ਉਹ ਦੁਨੀਆਂ ਦਾ ਜੇਤੂ ਆਦਮੀ ਇੱਥੇ ਗਿਆ ਜੀ। ਜਿਨ੍ਹਾਂ ਸੱਚ ਦੇ ਹੱਕ ਵਿੱਚ ਖਲੋ ਕੇ ਜਾਨਾਂ ਦਿੱਤੀਆਂ ਜਿਨ੍ਹਾਂ ਦੇ ਪਰਥਾਏ ਬੜੇ ਸੁੰਦਰ ਪ੍ਰਮਾਣ ਹਨ ਧੰਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਉਹ ਸੂਰਮਾ ਮੁਕੰਮਲ ਸੂਰਮਾ ਜਿਹੜਾ ਸਿਮਰਨ ਵੀ ਕਰਦਾ ਤੇ ਦੇਸ਼ ਦੀ ਆਜ਼ਾਦੀ ਦੀਆਂ ਸਕੀਮਾਂ ਵੀ ਘੜਦਾ। ਆਓ ਮੈਂ ਤੁਹਾਡੇ ਸਾਹਮਣੇ ਭਾਈ ਜਗਤਾਰ ਸਿੰਘ ਹਵਾਰੇ ਦੀ ਕਵਿਤਾ ਦਾ ਮੈਨੂੰ ਹੁਕਮ ਹੋਇਆ ਗੱਲ ਚੇਤੇ ਆ ਗਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਫਰਕਸ਼ੀਆ ਦੇ ਬਾਦਸ਼ਾਹ ਦੇ ਦਰਬਾਰ ਚ ਪੇਸ਼ ਕੀਤਾ ਸੀ ਨਾ ਫਰਕਸ਼ੀਆ ਬਾਦਸ਼ਾਹ ਦੀ ਬੇਗਮ ਨੇ ਵੇਖਿਆ ਚਾਹਿਆ ਵੀ ਉਹ ਬਾਬਾ ਬੰਦਾ ਸਿੰਘ ਜਿਹਨੇ ਸਾਰੇ ਤਰਥੱਲੀ ਮਚਾ ਚੱਕੀ ਰੱਖੀ ਆ ਮੈਂ ਉਹਨੂੰ ਅੱਜ ਉਹਦੇ ਦਰਸ਼ਨ ਆਪਣੇ ਨੇਤਰਾਂ ਨਾਲ ਕਰਨਾ ਚਾਹੁੰਦੀ ਹਾਂ। ਆਂਦੇ ਫਰਕਸ਼ੀਆ ਬਾਦਸ਼ਾਹ ਤੇ ਉਹਦੀ ਬੇਗਮ ਸਾਹਮਣੇ ਬੈਠੇ ਆ ਬਾਬਾ ਬੰਦਾ ਸਿੰਘ ਬਹਾਦਰ ਉਸ ਵੇਲੇ ਪਿੰਜਰੇ ਚ ਬੰਦ ਸੀ ਨਾਲ ਦੇ ਉਹਦੇ ਸਾਥੀ ਬਾਬਾ ਬਾਜ ਸਿੰਘ ਜੀ ਜਿਨ੍ਹਾਂ ਨੂੰ ਪਿੰਜਰਿਆਂ ਵਿੱਚ ਬੰਦ ਕੀਤਾ ਸੀ ਮਖੌਲ ਦੇ ਨਾਲ ਉਸ ਫਰਕਸ਼ੀਆ ਬਾਦਸ਼ਾਹ ਨੇ ਆਖਿਆ ਬੰਦਾ ਸਿੰਘਾ ਮੈਂ ਸੁਣਿਆ ਵੀ ਆਂਦੇ ਬਾਜ ਉੱਡ ਜਾਂਦਾ ਆ ਤੇਰਾ ਨਾਲ ਦਾ ਬਾਜ ਤੇ ਬੰਦਾ ਪਿਆ ਇਹ ਉੱਡਦਾ ਨੀਗਾ। ਆਂਦੇ ਇਸ ਜਦੋਂ ਸੂਰਮੇ ਦੀ ਅਣਖ ਨੂੰ ਵੰਗਾਰਿਆ ਨਾ ਇੰਨਾ ਜੋਸ਼ ਬਾਬਾ ਬਾਜ ਸਿੰਘ ਨੂੰ ਆ ਗਿਆ ਹੱਥਾਂ ਦੀਆਂ ਹੱਥ ਘੜੀਆਂ ਤੋੜ ਕੇ ਤਿੰਨ ਸਿਪਾਹੀ ਫਰਕਸ਼ੀਆ ਬਾਦਸ਼ਾਹ ਦੇ ਦਰਬਾਰ ਚ ਬਾਬਾ ਬਾਜ ਸਿੰਘ ਨੇ ਸੰਗਲਾਂ ਦੇ ਨਾਲ ਕੁੱਟ ਕੁੱਟ ਕੇ ਮਾਰ ਦਿੱਤੇ। ਉਹ ਤਾਕਤ ਬਾਬਾ ਬਾਜ ਸਿੰਘ ਵਾਲੀ ਫਿਰ ਭਾਈ ਜਗਤਾਰ ਸਿੰਘ ਹਵਾਰੇ ਦੀਆਂ ਬਾਹਾਂ ਵਿੱਚ ਆਈ ਜਦੋਂ ਪੇਸ਼ੀ ਭੁਗਤਣ ਆਇਆ ਉਹ ਜਿਹੜਾ ਵਿਰੋਧੀ ਘਰੋਂ ਮਿਥ ਕਿਹਾ ਸੀ ਮੈਂ ਸਿੱਖ ਦੀ ਪੱਤ ਲਾਉਣੀ ਹੈ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵ ਕੋਗਰ ਸਦਾ ਦਿਆਲ ਸਤਿਗੁਰ ਸਿੱਖਾ ਹਲਤ ਪਲਤ ਸਵਾਰ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ। ਹਰ ਸਾਹ ਦੇ ਨਾਲ ਗੁਰੂ ਆਪਣੇ ਸਿੱਖ ਦੀ ਪਾਲਣਾ ਕਰਦਾ ਜੇ ਕਿਹੋ ਜਿਹਾ ਫਿਰ ਥੱਪੜ ਜੋੜ ਕੇ ਮਾਰਿਆ। ਇੱਥੇ ਮੈਂ ਬੇਨਤੀ ਕਰ ਜਾਵਾਂ ਉਹ ਜਿਹੜੇ ਸਾਡੇ ਬੱਚਿਆਂ ਨੇ ਜੰਗ ਦੇ ਤਰੀਕੇ ਸਿੱਖਣੇ ਸੀ ਗੱਤਕਾ ਸਿੱਖਣਾ ਸੀ ਉਹ ਸਾਡੇ ਬੱਚੇ ਹੁਣ ਭੰਗੜਾ ਸਿੱਖਣ ਲੱਗ ਪਏ ਭੰਗੜਾ ਤੇ ਮਾਵਾਂ ਬੜੇ ਚਾਅ ਨਾਲ ਆਉਂਦੀਆਂ ਵੀ ਮੇਰਾ ਪੁੱਤ ਭੰਗੜੇ 'ਚ ਪਹਿਲੇ ਨੰਬਰ 'ਤੇ ਆਇਆ ਤੇ ਜਦੋਂ ਲੜਾਈ ਹੁੰਦੀ ਹੈ ਨਾ ਫਿਰ ਸਰੀਕ ਪੱਗ ਲਾ ਕੇ ਵੀ ਘਰ ਲੈ ਜਾਂਦੇ ਆ। ਉਹ ਜੇ ਤੂੰ ਕਿਤੇ ਇਸ ਭੰਗੜੇ ਦੀ ਜਗ੍ਹਾ ਤੇ ਗੱਤਕਾ ਸਿੱਖਿਆ ਹੁੰਦਾ ਸ਼ਸਤਰ ਵਿੱਦਿਆ ਸਿੱਖੀ ਹੁੰਦੀ ਨਾ ਤੇਰੀ ਪੱਗ ਲਾ ਕੇ ਨਾ ਕੋਈ ਖੜਦਾ ਹੋਵੇ 6 ਫੁੱਟ ਜਵਾਨ ਤੇ ਉਹਦੀ ਪੱਗ ਲਾ ਕੇ ਉਹਨੂੰ ਕੋਈ ਗੱਡੀ 'ਚ ਬਿਠਾ ਲੇ ਉੱਥੇ ਫਿਰ ਇਤਿਹਾਸ ਬਣੇ ਕਿਹੋ ਜਿਹਾ ਜੋੜੇ ਥੱਪੜ ਜੋੜ ਕੇ ਮਾਰਿਆ ਆਉਣ ਵਾਲੀਆਂ ਆਪਣੀਆਂ ਨਸਲਾਂ ਨੂੰ ਦੱਸ ਦੂਗਾ ਉਹ ਕਿਤੇ ਸਿੱਖ ਦੀ ਪੱਗ ਨੂੰ ਕੋਈ ਭੁੱਲ ਕੇ ਵੀ ਹੱਥ ਨਾ ਪਾ ਲਿਓ। ਛੰਦ ਦਾ ਸਿਰ ਲੇਖ ਹੈ ਜੋ ਸਾਡੀ ਨਜ਼ਰ ਚ ਜੋਧੇ ਨੇ
ਉਹ ਤੈਨੂੰ
ਕਾਤਲ ਲੱਗਣ ਹਵਾਰੇ ਨੀ,
ਬਸ
ਇਸੇ ਕਰਕੇ ਤੇਰੇ ਨਾਲ
ਸਾਡੀ
ਬਣਦੀ ਨਹੀਂ ਸਰਕਾਰੇ ਨੀ
ਸਰਕਾਰੀ।
ਨਾ ਕਿਸੇ ਤੇ ਵਾਅਦਾ ਕਰੋ, ਨਾ ਵਾਅਦਾ ਜਰੋ, ਸਿੱਖੀ ਵਿੱਚ ਪੂਰੇ ਹੋ, ਦੁਆਬੇ ਵਾਲਿਓ, ਸਾਹਿਬਜ਼ਾਦਿਆਂ ਦੀ ਯਾਰ ਨੂੰ ਸਮਰਪਿਤ ਗੁਰਮਤਿ ਸਮਾਗਮ ਆ, ਪੱਲੇ ਬੰਨ ਕੇ ਜਾਇਓ ਉਹਨਾਂ ਦੇ ਬਚਨ। ਇਹੋ ਆਂਦੇ ਸੀ ਨਾ ਉਹਨਾਂ ਨੂੰ ਤੁਰਕ, ਤੁਸੀਂ ਕੇਸ ਕਤਲ ਕਰਾ ਦਿਓ, ਮੁਸਲਮਾਨ ਬਣ ਜਾਓ, ਤੁਹਾਨੂੰ ਬੇਗਮਾਂ ਦੇ ਡੋੜੇ ਦਿੱਤੇ ਜਾਣਗੇ, ਮਹਿਲ ਮਾੜੀਆਂ ਵਿੱਚ ਸੁੱਖ ਦੀ ਜ਼ਿੰਦਗੀ ਬਤੀਤ ਕਰੋਗੇ। ਉਹਨਾਂ ਆਖਿਆ ਨਹੀਂ, ਜਿੰਨਾ ਚਿਰ ਜੀਣਾ ਧਰਮ ਵਿੱਚ ਰਹਿ ਕੇ ਜੀਣਾ, ਤੇ ਧਰਮ ਵਿੱਚ ਰਹਿ ਕੇ ਜੀਓਗੇ ਤੇ ਜ਼ਿੰਦਗੀ ਦੇ ਸਾਰੇ ਸੁੱਖ ਮਿਲਣਗੇ। ਗੁਰੂ ਕਿਰਪਾ ਕਰੇ, ਕੇਸਾਂ ਦੀ ਭੁੱਲ ਕੇ ਵਿਅਬਦੀ ਨਾ ਕਰਿਓ, ਸਾਰੇ ਸਾਹਿਬਜ਼ਾਦਿਆਂ ਦੀ ਯਾਦ ਦੇ ਮਹਾਨ ਗੁਰਮਤਿ ਸਮਾਗਮ ਹੈ, ਜਿਨ੍ਹਾਂ ਦੇ ਪ੍ਰਥਾਏ ਬੜੇ ਸੁੰਦਰ ਪ੍ਰਮਾਣ ਹਨ। ਹਸਰਤ ਉਹਨ ਗੁੰਚੋ ਪੇ ਜੋ ਬਿਨ ਖਿਲੇ ਮਰਜਾ ਗਏ, ਅਗਰ ਕਿਤੇ ਉਹ ਜਵਾਨ ਹੁੰਦੇ ਤੇ ਪਤਾ ਨਹੀਂ ਉਹ ਕੀ ਕਰ ਵਿਖਾਉਂਦੇ। ਉਹਨਾਂ ਦੇ ਬਚਪਨ ਨੇ ਹੀ ਵੱਡੀਆਂ ਵੱਡੀਆਂ ਜਵਾਨੀਆਂ ਦੇ ਜਜ਼ਬਾਤਾਂ ਦੇ ਦਮ ਤੋੜ ਕੇ ਰੱਖ ਦਿੱਤੇ। ਉਹ ਸੀ ਗੁਰੂ ਗੋਬਿੰਦ ਸਿੰਘ ਦੇ ਫਰਜੰਦ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਸਾਰੀਆਂ ਸੰਗਤਾਂ ਦਾ ਧੰਨਵਾਦ, ਪ੍ਰਬੰਧਕ ਜਨਾਂ ਦਾ ਖਾਸ ਕਰਕੇ ਧੰਨਵਾਦ, ਜਿਹਨਾਂ ਇੰਨਾ ਵਧੀਆ ਪ੍ਰਬੰਧ ਕੀਤਾ। ਬੜਾ ਸੁੰਦਰ ਮਹਾਰਾਜ ਦਾ ਤਖ਼ਤ ਬੰਦਾ ਆਲੀ ਸ਼ਾਨਦਾਰ ਚੰਦੋਆ ਸਾਹਿਬ, ਸੰਗਤਾਂ ਦੇ ਬਹਿਣ ਵਾਸਤੇ ਬਹੁਤ ਰਮਣੀਕ ਤੇ ਬੜੀ ਸੁੰਦਰ ਜਗ੍ਹਾ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਇਹ ਸਜਾਈ ਆ। ਸਭ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ। ਸਿਆਣੇ ਸਕੱਤਰ ਸਾਹਿਬ 500 ਲੱਖ ਦਮਣਾ ਹਾਜ਼ਰ ਕਰ ਗਏ, ਉਹਨਾਂ ਦੀ ਫਰਮਾਇਸ਼ ਇੱਕ ਰਹਿ ਗਈ ਆ, ਜਦੋਂ ਫਿਰ ਕਿਤੇ ਸਤਿਗੁਰੂ ਸਮਾਂ ਬਣਾਇਆ ਉਹ ਜ਼ਫਰਨਾਮਾ ਤੁਹਾਡੀ ਸੇਵਾ ਵਿੱਚ ਹਾਜ਼ਰ ਕਰਾਂਗੇ। ਸਾਡਾ ਸਵੇਰ ਦਾ 10 ਵਜੇ ਦਾ ਸਮਾਂ, ਇਸ ਕਰਕੇ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਸਾਰੀਆਂ ਸੰਗਤਾਂ ਫਤਿਹ ਬੁਲਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,
ਖਾਲਸਾ
ਵਾਹਿਗੁਰੂ,
ਵਾਹਿਗੁਰੂ ਜੀ ਕੀ ਫਤਿਹ।